ਸਤਨਾਮ ਵਾਹਿਗੁਰੂ ਸਾਹਿਬ ਜੀਓ। ਇੱਕ ਦੂ ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ ਵੀਸ, ਲੱਖ ਲੱਖ ਗੇੜਾ ਆਖੀਐ, ਏਕ ਨਾਮ ਜਗਦੀਸ਼। ਏਤ ਰਾਹ ਪਤ ਪਵੜੀਆਂ, ਚੜੀਐ ਹੋਏ ਏਕੀਸ। ਸੁਣ ਗੱਲਾਂ ਆਕਾਸ ਕੀ, ਹੀਟਾਂ ਆਈ ਰੀਸ। ਨਾਨਕ ਨਦਰੀ ਪਾਈ, ਕੂੜੀ ਕੂੜੈ ਠੀਸ। ਨਾਨਕ ਨਦਰੀ ਪਾਈ, ਕੂੜੀ ਕੂੜੈ ਠੀਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗਰੀਬ ਨਿਵਾਜ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸ਼ੋਭਾਇਮਾਨ ਗੁਰੂ ਰੂਪ ਸਾਧ ਸੰਗਤ ਜੀਓ, ਆਪ ਜੀ ਵਡਭਾਗੇ ਹੋ ਜੋ ਕਿ ਅੰਮ੍ਰਿਤ ਵੇਲੇ ਦੇ ਦੀਵਾਨ ਵਿੱਚ ਹਰ ਰੋਜ਼ ਪਹੁੰਚ ਕੇ ਉਦਮ ਕਰਕੇ ਲਾਹ ਪ੍ਰਾਪਤ ਕਰ ਰਹੇ ਹੋ। ਗੁਰੂ ਨਾਨਕ ਸਾਹਿਬ ਜੀ ਨੇ ਇਸ ਪੌੜੀ ਵਿੱਚ ਜੋ ਕਿਰਪਾ ਕੀਤੀ ਹੈ ਕਿ ਜਿਹੜਾ ਮਨੁੱਖ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਆਪਣੀ ਸੁਰਤ ਨੂੰ ਜੋੜਦਾ ਹੈ, ਸਾਂਝ ਪਾਉਂਦਾ ਹੈ, ਉਹਦੀ ਅਵਸਥਾ ਫਿਰ ਦਿਨ ਰਾਤ ਉਸ ਨਾਮ ਦੇ ਨਾਲ ਜੁੜਨ ਦੀ ਬਿਰਤੀ ਅੰਦਰੋਂ ਤਿਆਰ ਹੋ ਜਾਂਦੀ ਹੈ। ਉਹਦੇ ਮਨ ਦੀ ਇੱਕ ਇੱਛਾ ਹੁੰਦੀ ਹੈ ਕਿ ਦਿਨ ਰਾਤ ਲਗਾਤਾਰ ਇਹ ਰੰਗ ਬਣਿਆ ਰਹੇ, ਉਸ ਨੂੰ ਜਪਦਾ ਰਹਾਂ। ਔਰ ਇਹ ਇੱਕ ਸੱਚ ਹੈ ਕਿ ਸਾਹਿਬ ਨੇ ਬਚਨ ਕੀਤਾ, ਇਹੀ ਪੌੜੀਆਂ ਹਨ ਜਿਨ੍ਹਾਂ ਤੇ ਚੜ੍ਹ ਕੇ ਮਨੁੱਖ ਇੱਕ ਵਿੱਚ ਲੀਨ ਹੋ ਸਕਦਾ ਹੈ। ਇਹ ਤਰਾਹੇ ਰਾਹ ਇਹੀ ਹੈ, ਇਸ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ, ਜਪਣਾ ਹੀ ਰਾਹ ਹੈ। ਜਿਤਨਾ ਕੋਈ ਜਪਦਾ ਹੈ ਔਰ ਨਾਲ ਨਾਲ ਹੋਰ ਵੀ ਚੀਜ਼ਾਂ ਦਾ ਧਿਆਨ ਰੱਖਦਾ ਹੈ, ਤਾਂ ਇਹ ਜਿਹੜੇ ਸ਼ਬਦ ਨੇ ਜਿਨ੍ਹਾਂ ਨੂੰ ਜਪਿਆ ਜਾਂਦਾ ਹੈ, ਇਹ ਉਹਦੇ ਵਾਸਤੇ ਪੌੜੀਆਂ ਬਣ ਜਾਂਦੀਆਂ ਨੇ। ਵੈਸੇ ਜਪਜੀ ਸਾਹਿਬ ਦੇ ਅੰਦਰ 38 ਪੌੜੀਆਂ ਹਨ। ਅਖੀਰ ਤੇ ਸਲੋਕ ਹੈ ਔਰ ਪੌੜੀਆਂ ਦੇ ਅੰਦਰ ਪੌੜੀ ਦਾ ਭਾਵ ਇਹੀ ਹੁੰਦਾ ਜਿਹਦੇ ਉੱਤੇ ਬੰਦਾ ਪੈਰ ਰੱਖ ਕੇ ਉੱਪਰ ਚੜ੍ਹੇ, ਉਚਿਆਈ ਤੇ ਜਾਏ। ਜਿਵੇਂ ਇੱਕ ਸੰਸਾਰਿਕ ਤੌਰ ਤੇ ਮਕਾਨ ਦੀ ਪੌੜੀ ਹੈ ਤਾਂ ਉਹਦੀ ਛੱਤ ਤੇ ਜਾਣ ਵਾਸਤੇ ਇੱਕ ਇੱਕ ਡੰਡਾ ਉਹਦੇ ਕੰਮ ਆਉਂਦਾ ਹੈ। ਇੱਕ ਇੱਕ ਪੌੜੀ ਇੱਕ ਇੱਕ ਛੱਤ ਦੇ ਸਫ਼ਰ ਨੂੰ ਤੈਅ ਕਰਦੀ ਹੈ। ਇਸੇ ਤਰ੍ਹਾਂ ਗੁਰਬਾਣੀ ਵਿੱਚ ਜਿੰਨੀਆਂ ਪੌੜੀਆਂ ਆਈਆਂ ਨੇ, ਸ਼ਬਦ ਵਰਤੇ ਗਏ ਨੇ, ਤਾਂ ਇਹ ਪੌੜੀਆਂ ਉਹ ਤਾਂ ਸਰੀਰ ਦੇ ਚੜ੍ਹਨ ਵਾਸਤੇ ਹਨ, ਸੰਸਾਰਿਕ ਪੌੜੀਆਂ। ਪਰ ਇਹ ਜੋ ਦਾਤ ਇੱਥੇ ਪੌੜੀ ਸ਼ਬਦ ਵਰਤਿਆ ਗਿਆ, ਇਹਦੇ ਭਾਵ ਨੇ ਕਿ ਬੰਦੇ ਦੀ ਸੁਰਤ ਇਹਨਾਂ ਸ਼ਬਦਾਂ ਨਾਲ ਜੁੜ ਕੇ ਉੱਚੀ ਚੜ ਜਾਏ, ਇਹਦੇ ਅੰਦਰੋਂ ਜ਼ਮੀਨ ਦੀ ਕਸ਼ਿਸ਼ ਜਿਹੜੀ ਖਿੱਚ ਹੈ ਘੱਟ ਜਾਏ, ਸੰਸਾਰ ਵਿੱਚ ਜਿਹੜੀ ਇਹਦੀ ਸੁਰਤ ਫਸੀ ਪਈ ਹੈ, ਲਿਬੜੀ ਹੋਈ ਹੈ ਸੰਸਾਰ ਦੇ ਵਿੱਚ, ਸ਼ਬਦਾਂ ਦਾ ਸਹਾਰਾ ਲੈ ਕੇ, ਗੁਰਬਾਣੀ ਦਾ ਸਹਾਰਾ ਲੈ ਕੇ ਇਹ ਸਹਿਜੇ ਸਹਿਜੇ ਉਚਿਆਣ 'ਤੇ ਜਾਏ, ਉੱਚੀ ਚੜ ਜਾਏ, ਫਿਰ ਇਹਨੂੰ ਕਹਿੰਦੇ ਕਿ ਆਕਾਸ਼ ਦੀ ਯਾਤਰਾ, ਉੱਚੀ ਉਡਾਣ, ਜਿਹਦੇ ਬਾਰੇ ਗੁਰੂ ਸਾਹਿਬ ਨੇ ਕਿਹਾ ਸੁਣ ਗੱਲਾਂ ਆਕਾਸ਼ ਕੀ। ਫਿਰ ਉਸ ਬੰਦੇ ਦੀ ਜਿਹੜੀ ਸੁਰਤ ਹੈ ਇਸ ਸਰੀਰ ਦੇ ਵਿੱਚ ਕੈਦ ਨਹੀਂ ਰਹਿੰਦੀ, ਸਰੀਰ ਵਿੱਚ ਵੀ ਰਹਿੰਦਾ ਹੈ, ਸਰੀਰ ਵਿੱਚ ਰਸ ਵੀ ਲੈਂਦਾ ਹੈ, ਸਰੀਰ ਦੇ ਕੰਮ ਵੀ ਕਰਦਾ ਹੈ, ਸੰਸਾਰ ਦੇ ਕੰਮ ਕਾਰ ਕਰਦਾ ਰਹਿੰਦਾ ਹੈ, ਪਰ ਉਹਨੂੰ ਅੰਦਰੋਂ ਇਸ ਸਰੀਰ ਰੂਪੀ ਜ਼ਮੀਨ ਦੇ ਵਿੱਚੋਂ ਉੱਡ ਕੇ ਉਡਾਰੀ ਲਾਉਣ ਦੀ ਜਾਚ ਆ ਜਾਂਦੀ ਹੈ ਸੁਰਤ ਦੁਆਰਾ। ਜਿਵੇਂ ਇੱਕ ਪੰਛੀ ਜ਼ਮੀਨ 'ਤੇ ਆਪਣੇ ਪੈਰ ਰੱਖਦਾ ਅਤੇ ਫਿਰ ਉੱਡ ਜਾਂਦਾ ਹੈ, ਆਕਾਸ਼ ਵਿੱਚ ਉਡਾਰੀ ਲਾਉਂਦਾ ਹੈ, ਇਸ ਤਰ੍ਹਾਂ ਸਤਿਗੁਰੂ ਨੇ ਇਸ ਜੀਵ ਨੂੰ ਇੱਕ ਹੰਸ ਕਿਹਾ ਹੈ, ਪੰਛੀ ਕਿਹਾ ਹੈ। ਇਹਦੇ ਰਹਿਣ ਦਾ ਆਲ੍ਹਣਾ ਹੈ ਸਰੀਰ ਜਿਹੜਾ, ਪਰ ਕਦੀ ਵੀ ਕਿਸੇ ਪੰਛੀ ਦੀ ਜਿਹੜੀ ਖੁਰਾਕ ਹੈ ਉਹ ਆਲ੍ਹਣੇ ਵਿੱਚ ਨਹੀਂ ਹੁੰਦੀ, ਉਹਨੂੰ ਉਹ ਛੱਡ ਕੇ ਉੱਡਣਾ ਪੈਂਦਾ, ਉਸ ਨੂੰ ਲੱਭਣਾ ਪੈਂਦਾ ਹੈ। ਤਾਂ ਸਰੀਰ ਤਾਂ ਹੈ ਜੀਵ ਆਤਮਾ ਦੇ ਰਹਿਣ ਦਾ ਆਲ੍ਹਣਾ, ਜਿੱਥੇ ਅਸੀਂ ਰਹਿ ਰਹੇ ਹਾਂ, ਇਸ ਆਲ੍ਹਣੇ ਦੇ ਵਿੱਚ ਰਹਿਸ਼ ਹੈ, ਇਹਦੇ ਅੰਦਰ ਸੁਰਤ ਆਰਾਮ ਕਰਦੀ ਹੈ, ਇਹਦਾ ਘਰ ਹੈ। ਪਰ ਜੇ ਇਹਨੇ ਕੁਝ ਨਾ ਕੁਝ ਲੱਭਣਾ ਹੈ, ਖੋਜਣਾ ਹੈ, ਖੁਰਾਕ ਲੱਭਣੀ ਹੈ, ਤਾਂ ਫਿਰ ਇਸ ਦੇਹ ਤੋਂ ਉੱਚਾ ਉੱਠਣਾ ਪਏਗਾ, ਇਹਦੇ ਤੋਂ ਬਾਹਰ ਉਡਾਰੀ ਲਾਉਣੀ ਪਏਗੀ। ਤਾਂ ਇਹ ਸਤਿਗੁਰਾਂ ਨੇ ਫਿਰ ਬਚਨ ਕੀਤੇ, ਜਾਚ ਦੱਸੀ, ਜਿਹੜਾ ਨਾਮ ਹੈ ਅਕਾਲ ਪੁਰਖ ਵਾਹਿਗੁਰੂ ਦਾ, ਬਾਣੀ ਹੈ ਉਹ ਕੀ ਕਰਦੀ ਹੈ ਕਿ ਸਾਡੇ ਦੇਹ ਦੇ ਨਾਲੋਂ ਸਾਡਾ ਜੋੜ ਜਿਹੜਾ ਹੈ ਉਹਨੂੰ ਦੋ ਹਿੱਸੇ ਕਰ ਦਿੰਦੀ ਹੈ, ਵੱਖਰਾ ਕਰ ਦਿੰਦੀ, ਫਿਰ ਉਹ ਸਰੀਰ ਦੇ ਦੁੱਖ ਦਰਦ ਤੋਂ ਪਾਰ ਚਲਾ ਜਾਂਦਾ ਹੈ, ਸਰੀਰ ਦੇ ਦੁੱਖ ਦਰਦ ਉਹਨੂੰ ਪਾਉਂਦੇ ਨਹੀਂ, ਉਹਦੇ ਤੋਂ ਵੱਖਰਾ ਜਿਉਣ ਦੀ ਜਾਚ ਉਹਨੂੰ ਆ ਜਾਂਦੀ ਹੈ। ਤਾਂ ਇਹੀ ਪੌੜੀਆਂ ਹਨ, ਹਜ਼ੂਰ ਨੇ ਬਚਨ ਕੀਤਾ ਕਿ ਜਿਨ੍ਹਾਂ ਨੇ ਦਿਨ ਰਾਤ ਜਪਿਆ, ਸ਼ਬਦ ਨੂੰ ਕਮਾਇਆ ਦਿਨ ਰਾਤ, ਜਾਪ ਕੀਤਾ, ਸ਼ਬਦ ਨਾਲ ਪਿਆਰ ਕੀਤਾ, ਸ਼ਬਦ ਦੇ ਨਾਲ ਜੋੜੀ ਆਪਣੀ, ਸਾਧ ਸੰਗਤ ਕੀਤੀ, ਇਹ ਸਾਰਾ ਕੁਝ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਜੀਵਨ ਜਦੋਂ ਉੱਚਾ ਬਣਿਆ, ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਤਾਂ ਇਹੀ ਉਹਨਾਂ ਵਾਸਤੇ ਪੌੜੀਆਂ ਬਣ ਗਈਆਂ। ਇਹ ਤਰਾਹੇ ਪਤ ਪੌੜੀਆਂ, ਪਤੀ ਦੇ ਘਰ ਵਿੱਚ ਜਾਣ ਵਾਲੀਆਂ ਇਹ ਪੌੜੀਆਂ ਹਨ, ਉਹਦੇ ਨਾਮ ਨੂੰ ਪੁਕਾਰਨਾ, ਉਹਦੇ ਨਾਮ ਦੇ ਨਾਲ ਸਨੇਹ ਕਰਨਾ, ਨਾਮ ਦੇ ਨਾਲ ਮੋਹ ਕਰਨਾ। ਜਿਵੇਂ ਬੰਦਾ ਆਪਣੇ ਕਿਸੇ ਵੀ ਚੀਜ਼ ਨਾਲ ਮੋਹ ਕਰਦਾ, ਪੁੱਤਰ ਨਾਲ ਮੋਹ ਕਰਦਾ ਹੈ, ਮਾਇਆ ਨਾਲ ਮੋਹ ਕਰਦਾ, ਇਸਤਰੀ ਨਾਲ ਮੋਹ ਕਰਦਾ ਹੈ, ਜਾਂ ਅਹੁਦੇ ਨਾਲ ਮੋਹ ਕਰਦਾ, ਇੰਨਾ ਮੋਹ ਜਿੱਦਣ ਨਾਮ ਨਾਲ ਬਣ ਗਿਆ। ਭਗਤ ਜੀ ਨੇ ਤਾਂ ਹੀ, ਕਿਸੇ ਨੇ ਪੁੱਛਿਆ ਸੀ ਕਿ ਰੱਬ ਨਾਲ ਮੋਹ ਕਿਵੇਂ ਕਰੀਏ, ਜਵਾਬ ਦਿੱਤਾ ਉਹਨਾਂ ਨੇ, ਚਾਰ ਚੀਜ਼ਾਂ ਗਿਣ ਦਿੱਤੀਆਂ। ਪਹਿਲਾ ਸ਼ਬਦ ਉਹਨਾਂ ਨੇ ਵਰਤਿਆ ਲਛਮੀ, ਕਹਿੰਦੇ ਇਹਦੇ ਵਿੱਚ ਕੁਝ ਵੱਡੀ ਸਿੱਖਣ ਵਾਲੀ ਗੱਲ ਨਹੀਂ, ਇਹਦੇ ਵਿੱਚ ਕੋਈ ਬਹੁਤੀ ਸਮਝਣ ਵਾਲੀ ਗੱਲ ਨਹੀਂ ਕਿ ਆਪਣੇ ਗੁਰੂ ਨਾਲ ਤੇ ਨਾਮ ਨਾਲ ਤੂੰ ਕਿਵੇਂ ਮੋਹ ਕਰਨਾ, ਕੋਈ ਇਹਦੇ ਵਿੱਚ ਬਹੁਤਾ ਔਖਾ ਕੰਮ ਨਹੀਂ, ਬਸ ਤੂੰ ਤਿਆਰ ਹੋਣਾ ਚਾਹੀਦਾ ਅੰਦਰੋਂ, ਇਹ ਆਪਣੇ ਅੰਦਰ ਨੂੰ ਪੁੱਛ ਲੈ ਵੀ ਕਰਨਾ ਚਾਹੁੰਦਾ ਕਿ ਨਹੀਂ। ਗੱਲ ਇੱਥੇ ਖੜੀ ਹੈ ਸਿਰਫ, ਪਹਿਲਾਂ ਆਪਣੀ ਅੰਦਰਲੀ ਚਾਹਤ ਨੂੰ ਪੁੱਛ ਲੈ, ਬਾਕੀ ਕੰਮ ਕੋਈ ਔਖਾ ਨਹੀਂ ਹੈ। ਬੰਦਾ ਚਾਹੁੰਦਾ ਹੀ ਕੋਈ ਨਹੀਂ, ਹੋਰ ਕੋਈ ਕੰਮ ਔਖਾ ਨਹੀਂ ਹੈ। ਆਦਮੀ ਜਿਸ ਕੰਮ ਨੂੰ ਚਾਹੁੰਦਾ ਹੈ ਉਹ ਅੱਜ ਹੀ ਹੋ ਸਕਦਾ ਹੈ, ਅਜੇ ਚਾਹਤ ਪੂਰੀ ਨਹੀਂ ਹੋਈ ਕਿਸੇ ਦੀ। ਸਾਡੀ 5% ਹੈ ਚਾਹਤ ਗੁਰੂ ਦੀ ਗੱਲ ਮੰਨਣ ਦੀ, ਕਿਸੇ ਦੀ 10 ਹੈ, ਕਿਸੇ ਦੀ 20 ਹੈ। ਔਰ ਇਹ ਇੱਕ ਹਿਸਾਬ ਕਿਤਾਬ ਕਹਿੰਦਾ ਹੈ ਗੁਰਮਤ ਦਾ ਕਿ ਜੇ ਬੰਦੇ ਦੀ ਜਿਹੜੀ ਚਾਹਤ ਹੈ ਨਾ, ਅੰਦਰ ਦੀ ਚਾਹਣਾ ਜਿਸ ਨੂੰ ਕਹਿੰਦੇ ਆ, ਮਨ ਦਾ ਫੈਸਲਾ ਜਿਹਨੂੰ ਕਹਿੰਦੇ ਆ, ਸ਼ਰਧਾ ਜਿਸ ਨੂੰ ਕਹਿੰਦੇ ਹਾਂ, ਵਿਸ਼ਵਾਸ, ਵਿਸਾ, ਜਿੰਨਾ ਜਿੱਦਣ ਇਹ 99.5% ਵੀ ਹੋ ਜਾਏ, 0.5% ਰਹਿ ਜਾਏ ਉਹਦੇ ਵਿੱਚ, ਉਹਨਾਂ ਚਿਰ ਬੰਦਾ ਉਸ ਕੰਮ ਵਿੱਚ ਕਾਮਯਾਬ ਨਹੀਂ ਹੁੰਦਾ। ਉਹ 0.5% ਜਿਹੜਾ ਹੈ ਅੜਿਆ ਰਹਿੰਦਾ ਉਹਦੇ ਜੀਵਨ ਵਿੱਚ, ਰੋੜਾ ਬਣ ਕੇ ਉਹ ਵੀ ਉਹਨੂੰ ਰੋਕ ਕੇ ਰੱਖਦਾ, ਕਦੀ ਬੰਦਾ ਉਹਦੇ ਤੱਕ ਜਾ ਨਹੀਂ ਸਕਦਾ। ਤੇ ਜਿੱਦਣ ਉਹਨੇ 100% ਪੂਰਾ ਭਰੋਸਾ ਕਰ ਲਿਆ ਗੁਰੂ ਦੇ ਉੱਤੇ, ਫਿਰ ਉਹਦੇ ਵਾਸਤੇ ਕੋਈ ਸਮਾਂ ਫਿਕਸ ਨਹੀਂ ਕਿ ਸਾਲ ਵਿੱਚ ਇਹਦਾ ਮਨ ਜੁੜੇਗਾ ਜਾਂ 10 ਸਾਲ ਵਿੱਚ ਜਾਂ 1 ਜਨਮ ਵਿੱਚ। ਗੱਲ ਸਿਰਫ ਬੰਦੇ ਦੇ ਚਾਹੁਣ ਦੀ ਹੈ। ਤਾਂ ਜਿਸ ਚੀਜ਼ ਨੂੰ ਅਸੀਂ ਚਾਹੁੰਦੇ ਹਾਂ ਉਹ ਕੋਈ ਦੂਰ ਨਹੀਂ ਹੈ। ਆਦਮੀ ਪਰਮਾਤਮਾ ਨੂੰ ਚਾਹੁੰਦਾ ਹੀ ਨਹੀਂ ਹੈ। ਤਾਂ ਜਿਨ੍ਹਾਂ ਨੇ ਪੂਰਾ ਚਾਹਿਆ ਹੈ ਉਹਨਾਂ ਨੇ ਪੂਰਾ ਪੂਰੀ ਤਰ੍ਹਾਂ ਲੱਖ ਲੱਖ ਗੇੜਾ ਆਖੀਐ ਏਕ ਨਾਮ ਜਗਦੀਸ਼, ਪੂਰੀ ਤਰ੍ਹਾਂ ਚਾਹ ਲਿਆ, ਫਿਰ ਉਹ ਇੰਨੇ ਉੱਚੇ ਹੋ ਗਏ ਕਿ ਉਹਨਾਂ ਦਾ ਜੀਵਨ ਮਾਪ ਤੋਲ ਤੋਂ ਬਾਹਰ ਚਲਾ ਗਿਆ। ਉਹਨਾਂ ਦਾ ਜੀਵਨ ਜਿਨ੍ਹਾਂ ਨੇ ਵੇਖਿਆ ਵੀ, ਜਿਨ੍ਹਾਂ ਦੀ ਸਾਂਝ ਸ਼ਬਦ ਰੂਪੀ ਆਕਾਸ਼ ਨਾਲ ਬਣ ਗਈ, ਸੁਣ ਗੱਲਾਂ ਆਕਾਸ਼ ਕੀ, ਫਿਰ ਉਹਨਾਂ ਦੀ ਜ਼ਿੰਦਗੀ ਬੜੀ ਕ੍ਰਿਸ਼ਮੇ ਵਾਲੀ ਹੋ ਗਈ। ਅਤੇ ਮੈਂ ਬੇਨਤੀ ਕਰ ਰਿਹਾ ਸਾਂ, ਭਗਤ ਜੀ ਨੂੰ ਕਿਸੇ ਪੁੱਛਿਆ ਕਿ ਗੁਰੂ ਨਾਲ ਮੋਹ ਕਿਵੇਂ ਕਰੀਏ, ਮੈਂ ਸਿੱਧਾ ਹੀ ਲਫ਼ਜ਼ ਵਰਤ ਰਿਹਾ, ਵੈਸੇ ਪ੍ਰੇਮ ਹੈ, ਕਿਉਂਕਿ ਮੋਹ ਸਾਡੀ ਸਮਝ ਵਿੱਚ ਜਲਦੀ ਆਉਂਦਾ ਹੈ, ਉਹਦੇ ਵਿੱਚ ਅਸੀਂ ਫਸੇ ਹੋਏ। ਤਾਂ ਉਹਨਾਂ ਨੇ ਕਿਹਾ ਜਿਵੇਂ ਮਾਇਆ ਨਾਲ ਉਸ ਤਰ੍ਹਾਂ ਸ਼ਬਦ ਨਾਲ, ਬਿਲਕੁਲ ਉਹਦੇ ਵਿੱਚੋਂ ਕੋਈ ਫਰਕ ਨਹੀਂ ਆਉਣਾ ਚਾਹੀਦਾ। ਜੇ ਤੂੰ ਕਰੇਗਾ ਤੇ ਕੱਲ੍ਹ ਤੱਕ ਰਿਜ਼ਲਟ ਆਉਣਗੇ, ਇਹਦੇ ਨਤੀਜਾ ਆਉਣਾ ਸ਼ੁਰੂ ਹੋ ਜਾਏਗਾ। ਜੇ ਤੂੰ 10-20 ਸਾਲ ਤੋਂ ਕੁਝ ਜਪਿਆ ਤੇ ਰਿਜ਼ਲਟ ਨਤੀਜਾ ਨਹੀਂ ਨਿਕਲਿਆ, ਇਹਦਾ ਮਤਲਬ ਤੂੰ ਉਸ ਤਰ੍ਹਾਂ ਮੋਹ ਨਹੀਂ ਕਰਦਾ ਜਿੰਨਾ ਤੂੰ ਆਪਣੀ ਮਾਇਆ ਨਾਲ ਕਰਨਾ ਹੈ, ਉਹਨਾਂ ਤੇਰਾ ਲਗਾਵ ਨਹੀਂ ਹੈ, ਤਾਂ ਨਹੀਂ ਹੋ ਰਿਹਾ। ਇਸ ਤਰ੍ਹਾਂ ਮੋਹ ਕਰ। ਔਰ ਫਿਰ ਨਾਲ ਨਾਲ ਹੋਰ ਵੀ ਗੱਲਾਂ ਕਹੀਆਂ, ਕਹਿੰਦੇ ਅੰਤਕਾਲ ਜੋ ਲਛਮੀ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ ਸਰਪ ਜੋਣ, ਉਹਦੇ ਨਤੀਜੇ ਨੇ ਫਿਰ ਲਛਮੀ ਨੂੰ ਚੇਤੇ ਕਰਨ ਦੇ, ਮਾਇਆ ਨੂੰ ਚੇਤੇ ਕਰਨ ਦੇ। ਜ਼ਰੂਰ ਆਪਣੇ ਆਪਣੇ ਜੈਸਾ ਸੇਵੈ ਤੈਸਾ ਹੋਵੇ, ਇਹ ਬਿਲਕੁਲ ਸੱਚ ਹੈ। ਜਿਹੜੀ ਮਾਇਆ ਹੈ, ਲਕਸ਼ਮੀ ਹੈ, ਕਰੰਸੀ ਜਿਹਨੂੰ ਕਹਿੰਦੇ, ਜਾਂ ਕਿਸੇ ਤਰ੍ਹਾਂ ਦੀ ਮਾਇਆ ਵੀ, ਜਿਹੜਾ ਉਹਦੇ ਚਿੰਤਨ ਵਿੱਚ ਰਹਿੰਦਾ ਹੈ ਨਾ, ਇਹ ਜਿਹੜੀ ਲਛਮੀ ਸ਼ਬਦ ਵਰਤਿਆ ਸਿੱਧਾ ਸਿੱਕਿਆਂ ਵਾਸਤੇ ਹੈ, ਇਹਦੇ ਵਿੱਚ ਹੋਰ ਕੋਈ ਮਾਇਆ ਨਹੀਂ, ਇਹਦੇ ਵਿੱਚ ਸਿੱਧੇ ਨੋਟ ਹੀ ਆਉਂਦੇ ਨੇ, ਇਹਦੇ ਵਿੱਚ ਸਿੱਧੀ ਮਾਇਆ। ਵੈਸੇ ਤਾਂ ਕਈ ਤਰ੍ਹਾਂ ਦੀ ਗਿਣੀ ਹੈ, ਰਸ ਸੋਇਨਾ, ਰਸ ਰੂਪਾ ਕਾਮਨ, ਰਸ ਪਰਮਲ ਕੀ ਵਾਸ, ਰਸ ਘੋੜੇ, ਰਸ ਸੇਜਾ ਮੰਦਰ, ਰਸ ਮੀਠਾ, ਰਸ ਮਾਸ, ਇਹਤੇ ਰਸ ਸਰੀਰ ਕੇ, ਇਹ ਸਾਰੀ ਮਾਇਆ ਦੇ ਨਾਮ ਨੇ। ਪਰ ਜਿੱਥੇ ਸ਼ਬਦ ਲਕਸ਼ਮੀ ਆਵੇਗਾ, ਲਛਮੀ, ਉਹਦੇ ਅਰਥ ਹੋਣਗੇ ਜਿਹੜੀ ਗਿਣਨ ਵਾਲੀ ਮਾਇਆ ਹੈ, ਸਿੱਕੇ ਨੇ ਜੋ ਵੀ ਹੈ। ਤਾਂ ਇਹਦਾ ਇੱਕ ਸੁਭਾਵ ਹੈ। ਮਾਇਆ ਦਾ ਕੀ ਸੁਭਾਵ ਹੈ? ਮਾਇਆ ਦਾ ਇਹ ਸੁਭਾਵ ਹੈ ਕਿ ਇਹ ਕਿਸੇ ਦੀ ਨਹੀਂ, ਕਿਸੇ ਦੇ ਕੋਲ ਨਹੀਂ ਰਹਿੰਦੀ, ਲਗਾਤਾਰ ਥਾਂ ਬਦਲਦੀ ਰਹਿੰਦੀ ਹੈ। ਮਾਇਆ ਦਾ ਇੱਕ ਸੁਭਾਵ ਹੈ ਚੰਚਲਤਾ, ਲਛਮੀ ਦਾ ਇੱਕ ਸੁਭਾਵ ਹੈ। ਕੋਈ ਬੰਦਾ ਇਹ ਕਹਿਦਾ ਹੈ ਕਿ ਜਿਹੜੇ ਨੋਟ ਮੇਰੇ ਕੋਲ ਅੱਜ ਤੋਂ 10 ਸਾਲ ਪਹਿਲਾਂ ਸਨ, ਉਹ ਹੀ ਨੋਟ ਮੇਰੇ ਕੋਲ ਨੇ, ਪਤਾ ਨਹੀਂ ਕਿੱਥੇ ਚਲੇ ਗਏ, ਕਿੰਨੇ ਹੱਥਾਂ ਵਿੱਚੋਂ ਨਿਕਲ ਗਈ, ਉਹ ਕਦੀ ਵੇਖਣਾ ਇਸਨੂੰ ਕਿ ਉਹ ਕਿੰਨੇ ਹੱਥਾਂ ਵਿੱਚੋਂ ਦੀ ਨਿਕਲਦੀ ਹੈ, ਹਜ਼ਾਰਾਂ ਹੱਥਾਂ ਵਿੱਚੋਂ। ਤੇ ਜਿਨ੍ਹਾਂ ਜਿਨ੍ਹਾਂ ਹੱਥਾਂ ਵਿੱਚੋਂ ਨਿਕਲਦੀ ਉਹਨਾਂ ਤੇ ਆਪਣੀ ਮੈਲ ਛੱਡ ਜਾਂਦੀ ਹੈ। ਉਹਨਾਂ ਤੇ ਪ੍ਰਭਾਵ ਪਾ ਜਾਂਦੀ ਹੈ। ਤਾਂ ਉਸ ਕਰੰਸੀ ਦਾ, ਉਸ ਲਛਮੀ ਦਾ ਇੱਕ ਸੁਭਾਵ ਹੈ ਕਿ ਉਹ ਇੱਕ ਕੋਲ ਨਹੀਂ ਰਹਿੰਦੀ, ਉਹ ਨਿੱਤ ਥਾਂ ਬਦਲਦੀ। ਅੱਜ ਤੁਹਾਨੂੰ ਕੋਈ ਦੇ ਕੇ ਗਿਆ, ਕੱਲ ਤੁਸੀਂ ਦੁਕਾਨ ਵਾਲੇ ਨੂੰ ਦੇ ਆਏ, ਉਹਨੇ ਅੱਗੇ ਸਪਲਾਈ ਕਰ ਦਿੱਤੀ, ਉਹਨੇ ਅੱਗੇ ਦੇ ਦਿੱਤੀ, ਉਸ ਤੋਂ ਅੱਗੇ ਚਲੀ ਗਈ, ਕਿੰਨੇ ਥਾਂ ਬਦਲ ਦਿੱਤੇ। ਤਾਂ ਲਛਮੀ ਦੇ ਅਰਥ ਕੀ ਨੇ? ਜੋ ਹਿਲਦੀ ਰਹਿੰਦੀ ਹੈ, ਜਿਸ ਦਾ ਇੱਕ ਟਿਕਾਣਾ ਨਹੀਂ, ਜੋ ਚੰਚਲ ਹੈ, ਬੇਚੈਨ ਹੈ, ਜੋ ਭੱਜਦੀ ਦੌੜਦੀ ਰਹਿੰਦੀ ਹੈ। ਤਾਂ ਜੇ ਸੁਰਤ ਇਹ ਜਿਹੜੀ ਬੜੀ ਤੇਜ਼ ਤਰਾਰ ਬੰਦੇ ਦੇ ਦਿਮਾਗ ਵਿੱਚੋਂ ਨਿਕਲ ਰਹੀ ਹੈ, ਜੇ ਉਹਨਾਂ ਦਾ ਚਿੰਤਨ ਕਰੇਗੀ, ਉਹਨਾਂ ਨੋਟਾਂ ਦਾ ਤਸਵੀਰ ਬਣਾਏਗੀ ਮਨ ਵਿੱਚ, ਥੋੜ੍ਹਾ ਹੀ ਸਮਾਂ ਲੰਘੇਗਾ, ਬੰਦੇ ਦਾ ਮਨ ਵੀ ਉਸ ਤਰ੍ਹਾਂ ਭੱਜਣ ਲੱਗ ਪਏਗਾ, ਥਾਂ ਬਦਲੇਗਾ, ਬਦਲ ਜਾਏਗਾ ਬਿਲਕੁਲ। ਜਿਨ੍ਹਾਂ ਨੇ ਬਹੁਤਾ ਸਨੇਹ ਕੀਤਾ ਹੈ, ਫਿਰ ਉਹ ਜਦੋਂ ਇਸ ਰਾਹ 'ਤੇ ਆਉਂਦੇ ਦੁਖੀ ਹੋ ਕੇ, ਤਾਂ ਪਹਿਲਾਂ ਇਹ ਸਵਾਲ ਹੁੰਦਾ ਵੀ ਬੜਾ ਬੇਚੈਨ, ਬਹੁਤ ਚੰਚਲ ਹਾਂ, ਬੜਾ ਦੁਖੀ ਹਾਂ। ਕਿਉਂ? ਹੁਣੇ ਇੱਥੇ ਮਨ ਹੈ, ਹੁਣੇ ਉੱਥੇ, ਹੁਣੇ ਤੁਸੀਂ ਵੇਖਦੇ ਹੋ ਨਾ, ਕਈ ਸੱਜਣ ਆਉਂਦੇ, ਕਦੀ ਇੱਧਰ ਨੂੰ ਦੇਖਦੇ, ਕਦੀ ਉੱਧਰ, ਹਿਲਦੇ ਰਹਿੰਦੇ ਨੇ ਸਾਰੇ। ਨਾ ਉਹਨਾਂ ਦੀ ਅੱਖ ਟਿਕਦੀ ਹੈ, ਨਾ ਉਹਨਾਂ ਦੇ ਹੱਥ, ਕੁਝ ਵੀ ਟਿਕਦਾ ਨਹੀਂ। ਤਾਂ ਉਹਦੇ ਅਰਥ ਇਹ ਨੇ ਕਿ ਇਹਦੀ ਸੁਰਤ ਕਿਸੇ ਐਸੀ ਚੀਜ਼ ਨਾਲ ਖਹਿ ਗਈ ਜਿਹੜੀ ਖੁਦ ਨਹੀਂ ਟਿਕਦੀ। ਇਸ ਕਰਕੇ ਲਛਮੀ ਦਾ ਇੱਕ ਸੁਭਾਵ ਹੈ ਕਿ ਜੋ ਫਿਰਦੀ ਰਹੇ, ਜੋ ਚੱਲਦੀ ਰਹੇ। ਪਤਾ ਨਹੀਂ ਇਸ ਦੇਸ਼ ਨੂੰ ਕਿਹਨੇ ਸਿਖਾ ਦਿੱਤਾ ਵੀ ਲਛਮੀ ਦੀ ਪੂਜਾ ਕਰੋ, ਜਿਹੜੀ ਆਪ ਹੀ ਨਹੀਂ ਟਿਕਦੀ ਕਿਸੇ ਨੂੰ ਕੀ ਟਿਕਾਏਗੀ। ਪੂਜਾ ਤੇ ਉਹਦੀ ਕਰਨੀ ਚਾਹੀਦੀ ਜਿਹੜਾ ਖੁਦ ਟਿਕਿਆ ਹੋਇਆ, ਜਿਹੜਾ ਆਪ ਅਸਥਿਰ ਹੈ, ਉਹ ਤਾਂ ਉਹਦੀ ਛਾਇਆ ਹੈ। ਮਾਇਆ ਦੇ ਅਰਥ ਹੀ ਇਹ ਨੇ ਛਾਇਆ, ਮਾਇਆ ਦੇ ਅੱਖਰੀ, ਵੈਸੇ ਮਾਇਆ ਲਫ਼ਜ਼ ਵਰਤਿਆ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਛਾਇਆ ਸ਼ਬਦ ਆਇਆ। ਛਾਇਆ ਦਾ ਮਤਲਬ ਜੋ ਹੈ ਵੀ ਤੇ ਨਹੀਂ, ਅਸਲ ਵਿੱਚ ਉਹ ਕੁਝ ਵੀ ਨਹੀਂ ਹੈ, ਉਹ ਕਿਸੇ ਚੀਜ਼ ਦਾ ਪ੍ਰਭਾਵ ਹੈ, ਉਹਦੀ ਛਾਂ ਹੈ। ਤਾਂ ਬੇਨਤੀ ਕਰ ਰਿਹਾ ਸੀ ਭਗਤ ਜੀ ਨੇ, ਬਚਨ ਕੀਤਾ, ਜਿਵੇਂ ਤੂੰ ਮੋਹ ਕਰਨਾ ਹੈ ਮਾਇਆ ਨੂੰ, ਉਸ ਤਰ੍ਹਾਂ ਮੋਹ ਕਰ ਨਾਮ ਨੂੰ, ਫਿਰ ਉਹ ਤੇਰੇ ਜੀਵਨ ਦੇ ਵਿੱਚ ਆਪਣਾ ਸੁਭਾਵ ਛੱਡੇਗਾ। ਨਾਮ ਦੇ ਜਿੰਨੇ ਸੁਭਾਅ ਨੇ ਉਹ ਸਾਰੇ ਉਸ ਜਪਣ ਵਾਲੇ ਵਿੱਚ ਆਉਣ ਲੱਗ ਜਾਣਗੇ। ਜਿਹੜਾ ਜਪਦਾ ਹੈ ਉਹਦੇ ਵਿੱਚ ਨਾਮ ਦੇ ਗੁਣ ਪ੍ਰਵੇਸ਼ ਕਰਨੇ ਸ਼ੁਰੂ ਹੋ ਜਾਂਦੇ ਨੇ, ਨਾਮ ਪ੍ਰਵੇਸ਼ ਕਰਨਾ ਸ਼ੁਰੂ ਹੋ ਜਾਂਦਾ। ਤਾਂ ਇਹ ਤਿੰਨ ਲਫ਼ਜ਼ ਵਰਤੇ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹਦੇ ਵਿੱਚ ਪਹਿਲਾ ਹੈ ਬਾਣੀ ਵਿੱਚ ਸਿਰਲੇਖ ਵੀ ਆਏ ਨੇ ਕੁਚੱਜੀ, ਦੂਸਰੀ ਹੈ ਸੁਚੱਜੀ, ਤੇ ਤੀਸਰੀ ਹੈ ਗੁਣਵੰਤੀ। ਤਿੰਨ ਤਿੰਨ ਅਵਸਥਾਵਾਂ ਨੇ ਧਾਰਮਿਕ ਜੀਵ ਇਸਤਰੀ ਦੀਆਂ। ਪਹਿਲੀ ਹੈ ਕੁਚੱਜੀ, ਕੁਚੱਜੀ ਦਾ ਮਤਲਬ ਇਹ ਨਹੀਂ ਕਿ ਉਹ ਅਣਵਿਆਹੀ ਹੈ, ਹੈ ਤੇ ਸ਼ਾਦੀ ਸ਼ੁਦਾ, ਧਾਰਮਿਕ ਹੈ, ਗੁਰੂ ਵਾਲਾ ਆਦਮੀ, ਉਹ ਕੋਈ ਗੁਰੂ ਤੋਂ ਬਿਨਾਂ ਨਹੀਂ, ਪਤੀ ਵਾਲਾ ਹੈ, ਪਤੀ ਵਾਲਾ ਤੇ ਹੈ, ਪਤੀ ਵਾਲੀ ਤੇ ਹੈ, ਪਰ ਕੁਚੱਜੀ ਹੈ, ਉਹਨੂੰ ਜੁਗਤ ਨਹੀਂ ਆਉਂਦੀ। ਗੁਰੂ ਵਾਲਾ ਤੇ ਹੈ, ਚੱਜ ਕੋਈ ਨਹੀਂ, ਜੋ ਕੁਝ ਗੁਰੂ ਨੇ ਦੱਸਿਆ ਉਹਨੂੰ ਖੁਸ਼ ਨਹੀਂ ਕਰ ਸਕਦਾ, ਉਸ ਤਰ੍ਹਾਂ ਕਰਦਾ ਨਹੀਂ। ਦੂਸਰਾ ਹੈ ਸੁਚੱਜੀ, ਉਹ ਇਸਤਰੀ ਜਿਹੜੀ ਸੁਚੱਜੀ ਹੈ, ਜਿਹਨੂੰ ਢੰਗ ਹੈ ਘਰ ਨੂੰ ਚਲਾਉਣ ਦਾ, ਜੁਗਤ ਹੈ, ਉਹਨੂੰ ਕਹਿੰਦੇ ਸੁਚੱਜੀ। ਉਹਦੇ ਅਰਥ ਨੇ ਗੁਰਮੁਖ, ਜਿਹੜਾ ਗੁਰੂ ਨੂੰ ਖੁਸ਼ ਕਰ ਸਕਦਾ ਹੈ, ਉਸ ਤਰ੍ਹਾਂ ਦਾ ਕੰਮ ਕਰਦਾ ਹੈ ਕਿ ਜਿਹਦੇ ਨਾਲ ਗੁਰੂ ਖੁਸ਼ ਹੋਵੇ। ਸਾਧ ਸੇਵਾ ਕੀਤੀ ਸਫਲ ਹੈ, ਜਿਤ ਸਤਿਗੁਰ ਕਾ ਮਨ ਮੰਨੇ। ਕੰਮ ਕਰਨਾ ਇੱਕ ਹੋਰ ਚੀਜ਼ ਹੈ, ਖਿਆਲ ਰੱਖਣ। ਕਈ ਵਾਰੀ ਅਸੀਂ ਭੁੱਲ ਜਾਂਦੇ ਹਾਂ ਕਿ ਬਹੁਤੇ ਕੰਮ ਨੂੰ ਸੇਵਾ ਕਹਿੰਦੇ ਨੇ, ਇਹਦੇ ਕੋਈ ਅਰਥ ਨਹੀਂ ਹਨ। ਕੰਮ ਦੇ ਅਰਥ ਸੇਵਾ ਨਹੀਂ ਹੁੰਦੇ, ਕੰਮ ਹੋਰ ਚੀਜ਼ ਹੈ, ਸੇਵਾ ਹੋਰ ਚੀਜ਼ ਹੈ। ਕੰਮ ਦੇ ਅਰਥ ਨੇ ਕਿਸੇ ਚੀਜ਼ ਨੂੰ ਮੁਕਾਉਣਾ, ਸੇਵਾ ਦੇ ਅਰਥ ਨੇ ਕਿਸੇ ਨੂੰ ਖੁਸ਼ ਕਰਨ ਵਾਸਤੇ ਉਹਦੀ ਪਰਿਕਰਮਾ ਕਰਨੀ, ਉਹਨੂੰ ਖੁਸ਼ ਕਰਨ ਦਾ ਯਤਨ ਕਰਨਾ। ਕਈ ਵਾਰੀ ਸੇਵਾ ਕਰਦਿਆਂ ਕਰਦਿਆਂ ਬੰਦਾ ਜਿਹਦੀ ਸੇਵਾ ਕਰਦਾ ਉਹਨੂੰ ਆਪਣੇ ਹੱਥਾਂ ਵਿੱਚ ਲੈ ਲੈਂਦਾ ਕਿ ਹੁਣ ਮੈਂ ਤੇਰੀ ਸੇਵਾ ਕਰ ਰਿਹਾ, ਹੁਣ ਮੈਂ ਜਿਵੇਂ ਕਹਾਂਗਾ ਉਸ ਤਰ੍ਹਾਂ ਤੂੰ ਚੱਲਣਾ ਹੈ, ਮੇਰੇ ਅਧਿਕਾਰ ਵਿੱਚ। ਜਾਂ ਸੇਵਾ ਕੀਤੀ ਤੇ ਗੁਰੂ ਨੂੰ ਜਾ ਕੇ ਧੱਕੇ ਨਾਲ ਕੁਝ ਮਨਾਉਣ ਦਾ ਯਤਨ ਕੀਤਾ ਵੀ ਇਹ ਜ਼ਰੂਰ ਕਰੋ, ਤਾਂ ਉਹ ਸੇਵਾ ਨਹੀਂ ਹੈ, ਉਹ ਤੇ ਇੱਕ ਕੰਮ ਹੈ। ਇਸ ਲਈ ਸੇਵਾ ਬਹੁਤਾ ਲੰਮਾ ਸਮਾਂ ਕਰਨ ਦੇ ਅਰਥ ਨਹੀਂ ਹਨ। ਭਾਵੇਂ ਵਿਅਕਤੀ ਘੱਟ ਕਰ ਲੈ ਪਰ ਉਹਦੇ ਵਿੱਚ ਸੁਚੱਜ ਹੋਣਾ ਚਾਹੀਦਾ, ਉਹਨੂੰ ਕਰ ਕਰਕੇ ਗਵਾ ਨਾ ਦੇਵੇ ਕਿਤੇ। ਤਾਂ ਦੂਸਰਾ ਹੈ ਸੁਚੱਜੀ, ਜਿਹਨੂੰ ਚੱਜ ਆਉਂਦਾ ਹੈ, ਗੁਰੂ ਨੂੰ ਖੁਸ਼ ਕਰਨ ਦੀ ਜੁਗਤ ਆਉਂਦੀ ਹੈ, ਗੁਰੂ ਦੇ ਭਾਣੇ ਵਿੱਚ ਤੁਰਨ ਦੀ ਜਾਚ ਹੈ, ਗੁਰੂ ਦੇ ਅੱਗੇ ਕਦੀ ਨਾ ਨੁੱਕਰ ਨਹੀਂ, ਆਪਣਾ ਆਪ ਸੌਂਪ ਦਿੱਤਾ, ਉਹਨੂੰ ਕਹਿੰਦੇ ਸੁਚੱਜੀ। ਤੇ ਜਿਹੜੀ ਸੁਚੱਜੀ ਹੋ ਜਾਏ ਉਹ ਗੁਣਵੰਤੀ ਹੋ ਜਾਂਦੀ। ਗੁਣਵੰਤੀ ਦਾ ਮਤਲਬ ਫਿਰ ਉਸ ਗੁਰੂ ਦੇ ਗੁਣ ਉਹਦੇ ਅੰਦਰ ਪੈਦਾ ਹੋਣ ਲੱਗ ਪੈਂਦੇ। ਤਾਂ ਤੀਜੀ ਅਵਸਥਾ ਹੈ। ਤਾਂ ਇੱਥੇ ਗੁਣਵੰਤੀ ਸਤਿਗੁਰੂ ਨੇ ਬਚਨ ਕੀਤੇ ਕਿ ਜਿਹੜੀ ਚੀਜ਼ ਨੂੰ ਆਦਮੀ ਚੇਤੇ ਕਰਦਾ ਉਹਦੇ ਗੁਣ ਉਹਦੇ ਵਿੱਚ ਪ੍ਰਵੇਸ਼ ਕਰਨੇ ਸ਼ੁਰੂ ਕਰ ਦਿੰਦੇ ਨੇ। ਤਾਂ ਇਹ ਤਰਾਹੇ ਪਤ ਪਵਣੀਆਂ ਜਿਹਨੂੰ ਜਪਿਆ ਜਾਏ, ਜਿਹਨੂੰ ਪਿਆਰ ਕੀਤਾ ਜਾਏ, ਇਹੀ ਪੌੜੀਆਂ ਹਨ ਉਸ ਪਤੀ ਦੇ ਘਰ ਵੱਲ ਜਾਣ ਵਾਲੀਆਂ। ਚੜੀਐ ਹੋਏ ਇਕੀਸ, ਤੇ ਚੜ ਕੇ ਫਿਰ ਐਸੇ ਜਿਹੜੇ ਗੁਰਮੁਖ ਨੇ ਜਪਦਿਆਂ ਜਪਦਿਆਂ ਇੱਕ ਦੋ ਜੀਭੋਂ ਲੱਖ ਹੋਏ, ਉਸ ਇੱਕ ਵਿੱਚ ਜਦੋਂ ਲੀਨ ਹੋਏ ਤੇ ਇੱਕ ਵਿੱਚ ਲੀਨ ਹੁੰਦਿਆਂ ਸਾਰ ਉਹਨਾਂ ਦੀ ਜ਼ਿੰਦਗੀ ਵਿੱਚ ਕਈ ਦਾਤਾਂ ਇੱਕਦਮ ਝੜੀ ਲੱਗ ਕੇ ਉਹਨਾਂ ਦੀ ਝੋਲੀ ਵਿੱਚ ਪੈ ਗਈ, ਸਮਝ ਵੀ ਵੱਧ ਗਈ, ਸੰਤੋਖ ਵੀ ਉਹਨਾਂ ਵਿੱਚ ਜ਼ਿਆਦਾ ਹੋ ਗਿਆ, ਗਿਆਨ ਵੀ ਜ਼ਿਆਦਾ ਹੋ ਗਿਆ, ਹੋਸ਼ ਵੀ ਉਹਨਾਂ ਵਿੱਚ ਵੱਧ ਗਏ। ਹਰ ਇੱਕ ਚੀਜ਼ ਨੂੰ ਵੇਖਣ ਦਾ ਢੰਗ ਹੀ ਬਦਲ ਗਿਆ, ਹਰ ਇੱਕ ਚੀਜ਼ ਨੂੰ ਵੇਖਣ ਲੱਗ ਪਏ। ਤਾਂ ਉਹਨਾਂ ਦੀ ਫਿਰ ਲੋਕਾਂ ਨੇ ਰੀਸ ਕੀਤੀ। ਅੱਗੇ ਵਿਸ਼ਾ ਬਦਲਦਾ ਧਿਆਨ ਦੇਣਾ। ਇੱਥੋਂ ਤੱਕ ਆਪਾਂ ਵਿਚਾਰ ਲਿਆ ਵੀ ਜਪਿਆ ਜਿਨ੍ਹਾਂ ਨੇ, ਤਾਂ ਉਹਨਾਂ ਨੇ ਜਪਿਆ ਜਦੋਂ ਤੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਬਰਕਤਾਂ ਹੀ ਬਰਕਤਾਂ ਆ ਗਈਆਂ, ਹਰ ਇੱਕ ਪੱਖੋਂ ਨਜ਼ਰ ਬਦਲ ਗਈ, ਸੋਚਣ ਦਾ ਤਰੀਕਾ, ਉੱਠਣ ਬਹਿਣ ਦਾ ਢੰਗ, ਵੇਖਣ ਦਾ ਤਰੀਕਾ ਬਦਲ ਗਿਆ। ਤਾਂ ਉਹਨਾਂ ਨੂੰ ਬਾਹਰੋਂ ਬਾਹਰੋਂ ਵੇਖ ਕੇ ਕੁਝ ਬੰਦਿਆਂ ਨੂੰ ਰੀਸ ਆ ਗਈ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ। ਉਹਨਾਂ ਦੀ ਸੰਗਤ ਨਹੀਂ ਕੀਤੀ, ਮਨ ਵਿੱਚ ਹੋੜ ਲੱਗ ਗਈ ਕਿ ਅਸੀਂ ਵੀ ਜਪ ਕੇ ਇੰਨੇ ਬਣਨਾ ਜਿਵੇਂ ਇਹ ਬਣ ਗਏ। ਸੰਗਤ ਨਹੀਂ ਕੀਤੀ ਉਹਨਾਂ ਦੀ, ਆਪ ਤੁਰ ਪਏ, ਸਿੱਖਿਆ ਨਹੀਂ ਹੈ, ਸ਼ਬਦ ਨੂੰ ਜਪਣ ਲੱਗ ਪਏ, ਸ਼ਬਦ ਨੂੰ ਸਿੱਖਿਆ ਨਹੀਂ। ਧਿਆਨ ਦੇਣਾ, ਜਪਣਾ ਫਿਰ ਪਹਿਲਾਂ ਸਿੱਖ ਲੈਣਾ। ਜਨਮ ਮਰਨ ਕੀ ਟੇਕ, ਸਿੱਖੋ ਸ਼ਬਦ ਪਿਆਰੇ ਹੋ, ਸ਼ਬਦ ਨੂੰ ਸਿੱਖੋ ਕਿਵੇਂ ਜਪੀਦਾ ਹੈ, ਉਹਦੀ ਜੁਗਤ ਕੀ ਹੈ। ਕੋਈ ਇਸ ਤਰ੍ਹਾਂ ਦੀ ਜੁਗਤ ਨਹੀਂ ਵੀ ਮੈਂ ਕਹਿ ਰਿਹਾ ਵੀ ਸਵਾਸ ਨੂੰ ਖਿੱਚਣਾ ਜਾਂ ਇੱਧਰ ਤ੍ਰਿਕੁਟੀ ਵਿੱਚ ਧਿਆਨ ਲਾਉਣਾ ਜਾਂ ਅੱਖਾਂ ਦੇ ਵਿੱਚ, ਇਹ ਨਹੀਂ ਗੱਲ ਕਰ ਰਿਹਾ, ਇਹਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹ ਜੁਗਤ ਹੈ ਕਿ ਉਸ ਜਿਹੜਾ ਬੰਦਾ ਜਪ ਰਿਹਾ ਉਹਦੀ ਜੀਵਨ ਚਰਿਆ ਸੁਭਾਅ ਕਿਵੇਂ ਦਾ ਅੰਦਰੋਂ ਰਹਿਣਾ ਚਾਹੀਦਾ, ਜੁਗਤ ਉਹਨੂੰ ਕਹਿੰਦੇ ਨੇ। ਤਾਂ ਉਹਨਾਂ ਨੇ ਸੁਭਾਅ ਤੇ ਸਿੱਖਿਆ ਨਹੀਂ, ਸੁਭਾਵ ਸੀ ਪਹਿਲਾਂ ਕਿ ਉਹਦੇ ਭਾਣੇ ਵਿੱਚ ਵਰਤਨ ਦੀ ਜਾਚ ਸਿੱਖ ਲੈ ਜਿਹਨੂੰ ਜਪ ਰਿਹਾ। ਸਭ ਤੋਂ ਪਹਿਲਾਂ ਇਹ ਉਹਦਾ ਧਿਆਨ ਸੀ, ਉਹਦੀ ਜੁਗਤ ਸੀ ਕਿ ਭਾਣੇ ਵਿੱਚ ਰਹਿਣਾ, ਪਰ ਤੂੰ ਜਪਣਾ ਸ਼ੁਰੂ ਕਰ ਦਿੱਤਾ ਬਾਹਰੋਂ ਵੇਖ ਕੇ ਕਿਸੇ ਨੂੰ। ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ ਰੀਸ, ਬੁੱਧੀ ਜਿਹੜੀ ਸੀ ਛੋਟੀ ਜਿਹੀ ਕੀੜਿਆਂ ਵਾਲੀ, ਕੰਮ ਵੱਡਾ ਛੇੜ ਲਿਆ ਤੇ ਫਿਰ ਸਮਝ ਨਹੀਂ ਆਈ, ਜਪਦਾ ਰਿਹਾ, ਰਿਧੀਆਂ ਸਿੱਧੀਆਂ ਆ ਗਈਆਂ। ਇੱਕ ਸੱਜਣ ਕੋਲ ਗੁਰੂ ਨਾਨਕ ਸਾਹਿਬ ਗਏ ਸੀ, ਤਾਂ ਜਿਹੜਾ ਬੜਾ ਵੱਡਾ ਤਪਸਵੀ, ਉਹਨੇ ਵੀ ਕਿਸੇ ਵੱਲੋਂ ਵੇਖ ਕੇ ਬੜਾ ਜਪਿਆ, ਕਈ ਸਾਲ ਤੱਕ ਜਪਿਆ। ਤਾਂ ਉੱਥੇ ਪਹੁੰਚੇ, ਗੁਰੂ ਨਾਨਕ ਸਾਹਿਬ ਮਿਲੇ। ਇਹਦਾ ਜਿਹੜਾ ਆਸ਼ਰਮ ਸੀ, ਇੱਕ ਨਦੀ ਦੇ ਕਿਨਾਰੇ ਰਹਿੰਦਾ ਸੀ, ਕੁਝ ਮੁਰੀਦ ਵੀ ਮੰਨਿਆ ਪਰਮੰਨਿਆ ਸੀ, ਨੇੜੇ ਨੇੜੇ ਦੇ ਪਿੰਡ ਆਉਂਦੇ ਸਨ, ਪੂਜਾ ਹੁੰਦੀ ਸੀ, ਵਰ ਦਿੰਦਾ ਸੀ, ਸਾਰਾ ਕੁਝ ਚੱਲਦਾ ਸੀ, ਗੱਲਾਂ ਪੂਰੀਆਂ ਹੋ ਜਾਂਦੀਆਂ ਸਨ। ਤਾਂ ਗੁਰੂ ਸਾਹਿਬ ਉੱਥੇ ਜਦੋਂ ਪਹੁੰਚੇ ਤਾਂ ਉਸ ਵੇਲੇ ਉਹ ਮਿਲਿਆ ਬੜੇ ਪਿਆਰ ਦੇ ਨਾਲ, ਹੈ ਚੰਗਾ ਆਦਮੀ ਸੀ, ਮਿਲਦਾ ਰਿਹਾ। ਤੇ ਉਹਨੇ ਇੱਕ, ਕਿਉਂਕਿ ਹੈ ਤਾਂ ਮੰਨਿਆ ਪਰ ਮੰਨਿਆ ਸੀ, ਹਜ਼ਾਰਾਂ ਲੋਕ ਉਹਨੂੰ ਮੰਨਦੇ ਸਨ, ਪਰ ਲੋਕ ਮੰਨਣ ਤੇ ਵਰ ਦੇ ਤੇ ਪੂਰੇ ਹੋ ਜਾਣ ਇਹ ਗੱਲ ਹੋਰ ਹੈ, ਪਰ ਰੱਬ ਦਾ ਇਸ਼ਕ ਜਿਹੜਾ ਹੈ, ਉਹਦਾ ਪਿਆਰ, ਅੰਦਰ ਦੀ ਜਿਹੜੀ ਸ਼ੀਤਲਤਾ ਹੈ, ਮਨ ਦਾ ਟਿਕਾਵ ਹੈ, ਅੰਦਰ ਦੀ ਤ੍ਰਿਪਤੀ ਹੈ, ਉਹ ਗੱਲ ਇੱਕ ਵੱਖਰੀ ਚੀਜ਼ ਹੈ, ਉਹ ਇਹਦੇ ਕੋਲ ਹੈ ਨਹੀਂ ਸੀ, ਮਨ ਨਹੀਂ ਸੀ ਅਜੇ ਟਿਕਿਆ। ਰਿਧੀਆਂ ਸਿੱਧੀਆਂ ਆ ਗਈਆਂ, ਕੰਮ ਚੱਲ ਗਿਆ, ਲੋਕ ਆਉਣ ਲੱਗ ਪਏ, ਆ ਬਹੁਤੇ ਜਿਹੜੇ, ਮੈਂ ਕਿਸੇ ਦੀ ਨਿੰਦਿਆ ਨਾ ਕਰਾਂ, ਕਿ 90% ਜਿਹਨਾਂ ਨੂੰ ਅਸੀਂ ਸਤਿਕਾਰ ਨਾਲ ਸਾਧੂ ਕਹਿ ਦਿੰਦੇ ਹਾਂ, ਉਹ ਰਿੱਧੀਆਂ ਸਿੱਧੀਆਂ ਵਾਲੀ ਸਾਧੂ ਨੇ। ਸਾਧੂ ਹੋਣਾ, ਗੁਰੂ ਗ੍ਰੰਥ ਸਾਹਿਬ ਦਾ ਸਾਧੂ ਹੋਣਾ ਬੜੀ ਦੂਰ ਦੀ ਗੱਲ ਹੈ। ਆਪਣੇ ਆਪੇ ਨੂੰ ਮਾਰ ਕੇ ਵਗਾ ਦੇਣਾ ਗੁਰੂ ਦੇ ਹੁਕਮ ਦੇ ਵਿੱਚ, ਉਹ ਗੱਲ ਵੱਖਰੀ ਹੈ। ਕੋਈ ਹੈ ਨਾ, ਇਹ ਗੱਲਾਂ ਚੰਗੀਆਂ ਗਲਤ ਨਹੀਂ, ਕਿਸੇ ਦੀ ਭਲਾਈ ਕੋਈ ਕਰਦਾ ਹੈ, ਕਿਸੇ ਦੀ ਸਿਰ ਪੀੜ ਠੀਕ ਕਰਨੀ ਜਾਂ ਹੈ ਤਾਂ ਭਲਾ ਹੀ ਹੈ ਨਾ, ਕੋਈ ਕੰਮ ਕਰ ਦੇਣਾ, ਪਰ ਪ੍ਰਯੋਜਨ ਕੀ ਹੈ ਉਸਦਾ? ਉਹ ਜਿਹਦੀ ਦਰਦ ਹਟਾਈ ਹੈ, ਜੇ ਤੇ ਉਹਨੂੰ ਨਾਮ ਨਾਲ ਜੋੜ ਦਿੱਤਾ ਫਿਰ ਤਾਂ ਠੀਕ ਸੀ, ਪਰ ਉਹਨੂੰ ਦਰਦ ਹੋਈ ਕਿਸੇ ਪਾਪ ਕਰਮ ਕਰਕੇ, ਦਰਦ ਹਟਾ ਦਿੱਤੀ, ਉਹਨੇ ਫਿਰ ਪਾਪ ਕਰਨੇ ਸ਼ੁਰੂ ਕਰ ਦਿੱਤੇ, ਤਾਂ ਇਹ ਗਲਤ ਸੀ। ਤਾਂ ਇਹ ਜਿਹੜਾ ਜੋ ਸਿੱਧ ਸੀ, ਕਹਿ ਲਈਏ ਵੀ ਇੱਕ ਸੰਨਿਆਸੀ ਸੀ, ਲੋਕ ਬੜੇ ਇਹਦੇ ਕੋਲ ਆਉਂਦੇ ਸੀ, ਸਤਿਗੁਰਾਂ ਨੂੰ ਇਕੱਲੇ ਬੁਲਾ ਲਿਆ, ਕਹਿਣ ਲੱਗੇ ਮੈਂ ਤੁਹਾਡੇ ਨਾਲ ਇਕੱਲਿਆਂ ਨਾਲ ਗੱਲ ਕਰਨੀ ਹੈ। ਹਜ਼ੂਰ ਨੇ ਕਿਹਾ ਇੱਥੇ ਕਰ ਲੈਂਦੇ? ਕਹਿੰਦੇ ਨਹੀਂ। ਸਾਰਿਆਂ ਨੂੰ ਪਾਸੇ ਕਰਕੇ ਕਹਿੰਦੇ ਮੇਰੇ ਮੁਰੀਦ ਨੇ, ਚੇਲੇ ਨੇ, ਸੱਚ ਇਹ ਹੈ ਮੈਂ ਅੱਜ ਹਿੰਮਤ ਕਰਕੇ ਤੁਹਾਨੂੰ ਕਹਿਣ ਲੱਗਾ ਕਿ ਮੇਰੇ ਅੰਦਰ ਕੁਝ ਵੀ ਨਹੀਂ ਹੈ, ਮੇਰਾ ਅੰਦਰ ਨਹੀਂ ਟਿਕਿਆ। ਅੱਜ ਕਿਵੇਂ ਪਤਾ ਲੱਗਾ ਤੈਨੂੰ ਸਾਰੀ ਉਮਰ ਤੋਂ ਬਾਅਦ? ਤੂੰ ਇੰਨੀ ਉਮਰ ਦਾ ਹੋ ਗਿਆ, ਇੰਨਾ ਤੇਰੇ ਕੋਲ ਐਸ਼ਵਰਜ ਹੈ, ਅੱਜ ਕਿਵੇਂ ਪਤਾ ਲੱਗਾ? ਉਹਨੇ ਕਿਹਾ ਮਹਾਰਾਜ, ਜਦੋਂ ਮੈਂ ਤੁਹਾਡੇ ਕੋਲ ਆ ਕੇ ਬੈਠਾ ਨਾ, ਇੱਕ ਨਵੀਂ ਚੀਜ਼ ਦਾ ਮੈਨੂੰ ਆਭਾਸ ਹੋਇਆ, ਤਜਰਬਾ ਹੋਇਆ, ਮਨ ਨੂੰ ਠੰਡ ਪਈ ਹੈ। ਮੈਨੂੰ ਭੁੱਲ ਗਏ ਨੇ ਮੇਰੇ ਚੇਲੇ ਬਲ ਕੇ, ਡੇਰਾ ਸਭ ਅੰਦਰੋਂ ਨਿਕਲ ਗਿਆ, ਬਸ ਇੱਕ ਅੰਦਰ ਰਸ ਜਿਹਾ ਆ ਰਿਹਾ ਤੁਹਾਡੇ ਕੋਲ ਬੈਠ ਕੇ। ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਹ ਨਿਸ਼ਾਨੀ ਹੈ ਸਾਧ ਸੰਗਤ ਦੀ, ਹੋਰ ਕੋਈ ਨਿਸ਼ਾਨੀ ਨਹੀਂ। ਉਹਦੇ ਵਿੱਚ ਹੋਰ ਬੜੀਆਂ ਬਰਕਤਾਂ ਹੋ ਸਕਦੀਆਂ ਨੇ। ਤਾਂ ਲੋਕ ਕਹਿੰਦੇ ਨੇ ਸੰਤ ਕਿਹਨੂੰ ਮੰਨੀਏ? ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛ ਲਓ, ਕੌਣ ਹੈ ਸਾਧੂ, ਗੁਰਮੁਖ ਕੌਣ ਹੈ? ਇਹ ਨਹੀਂ ਕਿ ਉਹ ਹੱਥ ਵਿੱਚੋਂ ਸਵਾਹ ਕੱਢੇ ਤੇ ਉਹਨੂੰ ਗੁਰੂ ਸਾਹਿਬ ਨੇ ਬ੍ਰਹਮ ਗਿਆਨੀ ਕਿਹਾ ਹੈ, ਜਾਂ ਹੋਰ ਕੁਝ ਕਰਦਾ, ਜਾਂ ਬਾਰਿਸ਼ ਹਟਾ ਦਿੱਤੀ, ਬਾਰਿਸ਼ ਪਵਾ ਦਿੱਤੀ, ਇਹ ਕਰ ਦਿੱਤਾ, ਉਹ ਕਰ ਦਿੱਤਾ, ਇਹ ਤਾਂ ਸਹਿਜ ਸੁਭਾਅ ਹੈ, ਕਰਦੇ ਨਹੀਂ। ਉਹ ਆਪਣੇ ਆਪ ਹੋ ਜਾਏ ਤਾਂ ਚੰਗੀ ਗੱਲ। ਗੁਰੂ ਗ੍ਰੰਥ ਸਾਹਿਬ ਨੇ ਬ੍ਰਹਮ ਗਿਆਨੀ ਦੀ ਨਿਸ਼ਾਨੀ ਕੀ ਦੱਸੀ ਹੈ? ਕੀ ਨਿਸ਼ਾਨੀ ਹੈ ਉਹਦੀ? ਤੁਸੀਂ ਉਹਦੀ ਉਹ ਸਲੋਕ ਪੜ੍ਹ ਕੇ ਵੇਖਣਾ। ਉਹਦੀ ਨਿਸ਼ਾਨੀ ਦੱਸੀ ਹਜ਼ੂਰ ਨੇ ਕਿ ਜਦੋਂ ਤੁਸੀਂ ਉਹਦੇ ਕੋਲ ਜਾਓਗੇ ਤੇ ਇੱਕਦਮ ਤੁਹਾਡੇ ਮਨ ਵਿੱਚ ਸੱਚੇ ਨਾਮ ਦਾ ਪ੍ਰਕਾਸ਼ ਹੋਵੇਗਾ, ਯਾਦ ਵਧੇਗੀ, ਤੇ ਤੁਹਾਡੇ ਮੂੰਹ ਵਿੱਚੋਂ ਚਿੱਤ ਕਰੇਗਾ ਮੈਂ ਨਾਮ ਉਚਾਰਾਂ, ਆਪ ਮੁਹਾਰੇ ਨਾਮ ਨਿਕਲੇਗਾ ਆਪਣੇ ਆਪ। ਇਹ ਸਲੋਕ ਪੜ੍ਹਨਾ ਧਿਆਨ ਦੇ ਨਾਲ। ਮਨ ਸਾਚਾ ਮੁਖ ਸਾਚਾ ਸੋਏ, ਇੱਕ ਪਾਸੇ ਤੇ ਬ੍ਰਹਮ ਗਿਆਨੀ ਦੇ ਲੱਛਣ ਆਪਾਂ ਕਹਿ ਲਈਏ, ਪਰ ਉਹ ਤਾਂ ਹੈ ਹੀ ਬ੍ਰਹਮ ਗਿਆਨੀ, ਉਹਦੇ ਮਨ ਤੇ ਮੁਖ ਵਿੱਚ ਹੈ ਹੀ ਇਹ ਗੱਲ, ਉਹ ਤੇ ਗੱਲ ਕਹਿਣ ਦੀ ਲੋੜ ਹੀ ਨਹੀਂ। ਅਸਲ ਵਿੱਚ ਇਹ ਸਲੋਕ ਇਹ ਦੱਸ ਰਿਹਾ ਕਿ ਜਿਹੜਾ ਆਦਮੀ ਵੀ ਉਹਨਾਂ ਕੋਲ ਜਾਏਗਾ ਨਾ ਭਾਵਨਾ ਲੈ ਕੇ, ਜਿਹੜਾ ਬੰਦਾ ਉਹਨਾਂ ਕੋਲ ਗਿਆ, ਉਹਦੇ ਮਨ ਦੇ ਵਿੱਚ ਵੀ ਇੱਕ ਵਾਰੀ ਨਾਮ ਦੀ ਤਰੰਗ ਵੱਜੇਗੀ, ਯਾਦ ਆਵੇਗੀ, ਚਿੱਤ ਕਰੇਗਾ ਇੱਥੇ ਬੈਠ ਜਾਈਏ, ਛੱਡਣ ਨੂੰ ਮਨ ਨਹੀਂ ਕਰੇਗਾ, ਉਹ ਨਹੀਂ ਉੱਠਣਾ ਚਾਹੇਗਾ ਉੱਥੋਂ। ਹਾਂ, ਸਾਰਿਆਂ ਨਾਲ ਇਸ ਤਰ੍ਹਾਂ ਨਹੀਂ ਹੁੰਦਾ, ਜਿੰਨਾ ਚਿਰ ਜੋੜ ਨਹੀਂ ਪੈਂਦਾ, ਬੜੀਆਂ ਤਿਆਰੀਆਂ ਕਰਨੀਆਂ ਪੈਂਦੀਆਂ ਨੇ। ਮਨ ਸਾਚਾ ਮੁਖ ਸਾਚਾ ਸੋਏ, ਜਦੋਂ ਤੁਸੀਂ ਉਹਦੇ ਕੋਲ ਜਾਓ ਤੇ ਮਨ ਵਿੱਚ ਇੱਕ ਸੱਚਾ ਰਹਿ ਜਾਏ, ਹੋਰ ਸਭ ਨਿਕਲ ਜਾਏ, ਮੂੰਹ ਵਿੱਚੋਂ ਇੱਕੋ ਆਵਾਜ਼ ਕੱਢਣ ਨੂੰ ਚਿੱਤ ਕਰੇ, ਨਾਨਕ ਇਹ ਲੱਛਣ, ਇਹ ਲੱਛਣ ਨੇ ਕਿ ਆਹ ਬ੍ਰਹਮ ਗਿਆਨੀ ਹੈ ਜਿਹਦੇ ਕੋਲ ਤੂੰ ਬੈਠਾ ਹੋਇਆ। ਜਿਹਦੇ ਕੋਲ ਬੈਠਿਆ ਯਾਦ ਗਹਿਰੀ ਹੁੰਦੀ ਹੈ, ਸ਼ਬਦ ਨਾਲ ਸੁਰਤ ਗਹਿਰੀ ਜੁੜਦੀ, ਉਹਨੂੰ ਬ੍ਰਹਮ ਗਿਆਨੀ ਕਹਿੰਦੇ ਨੇ। ਹੋਰ ਕੋਈ ਕਸਵੱਟੀ ਨਾ ਲੈਣਾ ਵੀ ਕਿਵੇਂ ਨੋਟ ਦੀ ਦੱਥੀ ਨਿਕਲ ਗਈ ਹੱਥਾਂ ਵਿੱਚੋਂ, ਕਿ 100 ਦਾ 1000 ਬਣ ਗਿਆ, ਕਿ 1000 ਦਾ ਡਾਲਰ ਬਣ ਗਿਆ, ਕਿ ਡਾਲਰ ਦਾ ਪਾਉਂਡ ਬਣ ਗਿਆ, ਇਹ ਖੇਡਾਂ ਹੋਰ ਨੇ। ਗੁਰੂ ਗ੍ਰੰਥ ਸਾਹਿਬ ਨੇ ਪਹਿਲਾ ਲੱਛਣ ਇਹ ਦੱਸਿਆ ਕਿ ਜਿਹਦੇ ਕੋਲ ਜਾਂਦਿਆਂ ਸਾਰ ਮਨ ਵਿੱਚ ਤੇ ਮੂੰਹ ਵਿੱਚ ਰੱਬ ਦੀ ਯਾਦ ਆ ਜਾਏ, ਉਹਨੂੰ ਕਹਿੰਦੇ ਨੇ ਬ੍ਰਹਮ ਗਿਆਨੀ। ਨਾਨਕ ਇਹ ਲੱਛਣ, ਬ੍ਰਹਮ ਗਿਆਨੀ ਹੋਏ, ਇਹ ਸਾਹਮਣੇ ਜੋ ਬੈਠਾ ਹੋਇਆ ਹੁਣ ਬ੍ਰਹਮ ਗਿਆਨੀ ਹੈ, ਥੋੜੀ ਜਿਹੀ ਥੋੜਾ ਜਿਹਾ ਇਸ਼ਾਰਾ ਕਰ ਦਿੱਤਾ। ਤਾਂ ਉਸ ਸੰਨਿਆਸੀ ਨੇ, ਬੜਾ ਵੱਡਾ ਸੀ, ਗੁਰੂ ਸਾਹਿਬ ਅੱਗੇ ਝੁੱਕ ਗਿਆ, ਕਹਿਣ ਲੱਗੇ ਮੇਰੇ ਕੋਲ ਕੁਝ ਨਹੀਂ ਹੈ। ਸਤਿਗੁਰਾਂ ਨੇ ਕਿਹਾ ਬਹੁਤ ਕੁਝ ਲੱਗਦਾ ਇੰਨੀ ਭੀੜ, ਕਹਿੰਦੇ ਠੀਕ ਹੈ ਕੰਮ ਚੱਲਦਾ, ਮੈਂ ਸੱਚਾਈ ਕਹਿੰਦਾ ਮੇਰੇ ਕੋਲ ਕੁਝ ਨਹੀਂ ਹੈ। ਫਿਰ ਉਹਨੇ ਥੋੜੀਆਂ ਜਿਹੀਆਂ ਗੱਲਾਂ ਕਹੀਆਂ, ਕਹਿੰਦੇ ਤੁਸੀਂ ਤਪੱਸਿਆ ਕੀਤੀ ਹੈ, ਕਿੰਨੀਆਂ ਸ਼ਕਤੀਆਂ ਨੇ, ਕਿਉਂਕਿ ਜਿਹੜੀ ਦੁਨੀਆਂ ਵਿੱਚ ਬੰਦਾ ਰਹਿੰਦਾ ਉਹਦੀ ਖੋਜ ਕਰਦਾ, ਮੈਨੂੰ ਰਾਹ ਦੱਸੋ ਜ਼ਿੰਦਗੀ ਦਾ ਰਾਹ ਕੀ ਹੈ। ਸਤਿਗੁਰਾਂ ਨੇ ਕਿਹਾ ਭਾਣੇ ਵਿੱਚ ਆ ਜਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਹਨੇ ਕਿਹਾ ਭਾਣਾ ਹੁੰਦਾ ਕੀ ਏ? ਸਤਿਗੁਰਾਂ ਨੇ ਇੱਕ ਬਚਨ ਕੀਤਾ, ਕਹਿਣ ਲੱਗੇ ਸ਼ਾਮ ਦਾ ਵਕਤ ਹੈ, ਜਾ ਇਸ ਨਦੀ ਦੇ ਪਾਰ ਚਲਾ ਜਾ ਬੇੜੀ ਤੇ ਚੜ ਕੇ। ਉਹਨੇ ਕਿਹਾ ਬੇੜੀ ਦੀ ਜ਼ਰੂਰਤ ਹੀ ਨਹੀਂ, ਮੈਂ ਪਾਣੀ ਤੋਂ ਤੁਰ ਲੈਂਦਾ ਹਾਂ, ਇਹ ਮੈਂ ਅਭਿਆਸ ਕੀਤਾ ਹੈ, ਜਾ ਸਕਣਾ। ਸਤਿਗੁਰਾਂ ਨੇ ਪੁੱਛਿਆ ਕਿੰਨੇ ਸਾਲ ਲਾਏ ਪਾਣੀ ਤੇ ਤੁਰਨ ਦੀ ਜਾਚ ਸਿੱਖਣ ਲਈ? ਕਹਿੰਦੇ 10 ਸਾਲ ਲੱਗ ਗਏ। ਕਹਿੰਦੇ ਪਾਰ ਕਰਨ ਲਈ ਰੁਪਈਏ ਕਿੰਨੇ ਲੱਗਦੇ? ਕਹਿੰਦੇ 1 ਰੁਪਈਆ। ਕਹਿੰਦੇ 1 ਰੁਪਈਏ ਵਾਸਤੇ 10 ਸਾਲ ਲਾ ਦਿੱਤੇ, ਕਿੰਨੀ ਗਲਤੀ ਕੀਤੀ ਤੂੰ! ਉਹਨਾਂ 10 ਸਾਲਾਂ ਵਿੱਚ ਤੂੰ ਰੱਬ ਨਾਲ ਪਿਆਰ ਕਰਦਾ ਤੇ ਹੋਰ ਦੁਨੀਆਂ ਨਾਲ ਜੁੜ ਜਾਂਦਾ, ਇਹ ਤੂੰ ਕੀ ਲੱਭਿਆ? ਤੇ ਨਾਲੇ ਇਹ ਕੰਮ ਉਹਨਾਂ ਚਿਰ ਦਏਗਾ ਜਿੰਨਾ ਚਿਰ ਤੇਰਾ ਸਰੀਰ ਹੈ। ਜਦੋਂ ਸਰੀਰ ਛੁੱਟ ਗਿਆ, ਪਾਣੀ ਤੇ ਕਿਹਨੂੰ ਤੋਰਨਾ, ਇਹ ਤਾਂ ਡਿੱਗ ਪਏਗਾ ਉੱਥੇ। ਤਾਂ ਤੂੰ ਇਹ ਵੀ ਗਲਤੀ ਕੀਤੀ ਹੈ, ਇੰਨੇ ਸਾਲ ਲਾ ਦਿੱਤੇ ਪਾਣੀ ਤੇ ਤੁਰਨ ਵਾਸਤੇ, ਇਹ ਕੋਈ ਬਹੁਤੀ ਵੱਡੀ ਗੱਲ ਨਹੀਂ। ਥੋੜਾ ਜਿਹਾ ਉਹਦਾ ਹੰਕਾਰ ਟੁੱਟ ਗਿਆ, ਬੇੜੀ ਤੇ ਪਾਰ ਗਿਆ। ਸਤਿਗੁਰਾਂ ਨੇ ਕਿਹਾ ਪਾਰ ਜਾ, ਉੱਥੇ ਰਾਤ ਤੂੰ ਰਹਿਣਾ ਹੈ, ਉਧਰੋਂ ਕੁਝ ਫਕੀਰ ਆਉਣਗੇ, ਉਹ ਤੈਨੂੰ ਦੱਸਣਗੇ ਭਾਣਾ ਕੀ ਹੁੰਦਾ ਹੈ, ਭਾਣਾ ਕਿਸ ਨੂੰ ਕਹਿੰਦੇ ਨੇ। ਚਲਾ ਗਿਆ, ਕਿਨਾਰੇ ਤੇ ਬੈਠ ਗਿਆ, ਕਿਨਾਰੇ ਤੇ ਬੈਠਾ ਤੇ ਸ਼ਾਮ ਨੂੰ ਬੱਦਲ ਆਏ, ਬਾਰਿਸ਼ ਆਉਣੀ ਸ਼ੁਰੂ ਹੋ ਗਈ, ਬੱਦਲ ਗਹਿਰੇ ਹੋ ਗਏ, ਉਧਰੋਂ ਕੋਈ ਨਹੀਂ ਆਇਆ, ਇਕੱਲਾ ਬੈਠਾ ਹੈ, ਸ਼ਾਮ ਦਾ ਵਕਤ ਹੈ। ਜਦੋਂ ਬਾਰਿਸ਼ ਆਈ ਤੇ ਬੜਾ ਵੱਡਾ ਕ੍ਰਿਸ਼ਮਾ ਵੇਖਿਆ ਕਿ ਬਾਰਿਸ਼ ਜਿਹੜੀ ਹੈ, ਮੀਂਹ ਜਿਹੜਾ ਹੈ, ਉਹ ਨਦੀ ਦੇ ਵਿੱਚ ਪੈਂਦਾ ਹੈ ਤੇ ਬਾਹਰ ਸੁੱਕੇ ਥਾਂ ਤੇ ਨਹੀਂ ਪੈਂਦਾ, ਬਾਰਿਸ਼ ਪਾਣੀ ਦੇ ਵਿੱਚ ਪੈ ਰਹੀ ਹੈ, ਜਿੱਥੇ ਪਾਣੀ ਹੈ ਉੱਥੇ ਪੈ ਰਹੀ ਹੈ, ਤੇ ਬਾਹਰ ਜਿਹੜਾ ਥਾਂ ਹੈ ਸੁੱਕਾ ਪਿਆ, ਉੱਥੇ ਨਹੀਂ ਬਾਰਿਸ਼ ਪੈ ਰਹੀ। ਹੁਣ ਇਹਦੇ ਕੋਲ ਰਿੱਧੀਆਂ ਸਿੱਧੀਆਂ ਤੇ ਆਏ ਸਨ, ਇਹਨੇ ਕਿਹਾ ਵੀ ਖੁਦਾ ਸਿਆਣਾ ਤੂੰ ਬਹੁਤ ਹੈ, ਪਰ ਕੰਮ ਤੈਨੂੰ ਕਰਨੇ ਨਹੀਂ ਆਉਂਦੇ। ਗੱਲ ਇੱਥੇ ਖੜੀ ਹੈ, ਸੇਵਾ ਕਰਨੀ ਤੇ ਜਪਣਾ ਹੋਰ ਗੱਲ ਹੈ, ਰੱਬ ਦੀ ਮਰਜ਼ੀ ਦੇ ਨਾਲ ਤੁਰਨਾ ਹੋਰ ਗੱਲ ਹੈ, ਸਿੱਖੀ ਉਹਨੂੰ ਕਹਿੰਦੇ ਨੇ। ਜਪਿਆ ਇਹਨੇ ਵੀ ਬਹੁਤ ਸੀ, ਬੜਾ ਵੱਡਾ ਤਪਸਵੀ ਸੀ, ਬੜੇ ਲੋਕਾਂ ਨੂੰ ਲੰਗਰ ਵੀ ਛਕਾਉਂਦਾ ਸੀ। ਕਹਿਣ ਲੱਗਾ ਹੈ ਤੂੰ ਬਹੁਤ ਸਿਆਣਾ ਖੁਦਾ, ਪਰ ਕੰਮ ਤੈਨੂੰ ਕਰਨ ਦੀ ਕੋਈ ਬਹੁਤੀ ਜਾਚ ਨਹੀਂ। ਜਿੱਥੇ ਪਾਣੀ ਹੈ ਉੱਥੇ ਮੀਂਹ ਪਾ ਰਿਹਾ, ਜਿੱਥੇ ਪਾਣੀ ਕੋਈ ਨਹੀਂ ਉਹ ਸੁੱਕਾ ਪਿਆ ਹੈ, ਇਹ ਮੀਂਹ ਤੂੰ ਬਾਹਰ ਨਹੀਂ ਪਾ ਸਕਦਾ। ਇਸ਼ਾਰਾ ਕੀਤਾ, ਬਾਰਿਸ਼ ਹਟ ਗਈ, ਰਿੱਧੀਆਂ ਸਿੱਧੀਆਂ ਸਨ ਉਹਦੇ ਕੋਲ, ਬਾਰਿਸ਼ ਬੰਦ ਹੋ ਗਈ, ਰਾਤ ਪੈ ਗਈ। 4-5 ਬੰਦਗੀ ਕਰਨ ਵਾਲੇ ਇਧਰੋਂ ਪਾਰਲੇ ਪਾਸਿਓਂ ਆਏ, ਸਾਰੇ ਬੈਠ ਗਏ। ਉਹਨਾਂ ਨੇ ਪੁੱਛਿਆ ਕਿੱਧਰੋਂ ਆਏ, ਉਹ ਦੱਸਿਆ। ਤਾਂ ਜਿਹੜਾ ਉਹਨਾਂ ਦਾ ਵੱਡਾ ਸੀ, ਉਹਨੇ ਕਿਹਾ ਵੀ ਭੋਜਨ ਛਕਾਓ ਸਾਰਿਆਂ ਨੂੰ। ਤਾਂ ਸਾਰਿਆਂ ਦੇ ਅੱਗੇ ਭੋਜਨ ਰੱਖਿਆ ਗਿਆ, ਪਰ ਇਹਦੇ ਵਾਸਤੇ ਨਹੀਂ ਆਇਆ, ਜਿਹੜਾ ਫਕੀਰ ਗਿਆ ਸੀ। ਬੜੀ ਵੱਡੀ ਤੋਹੀਨ ਕਿ ਜਿਹੜੇ 4-5 ਬੈਠੇ ਸਨ ਉਹਨਾਂ ਅੱਗੇ ਭੋਜਨ ਆ ਗਿਆ, ਪਰੋਸ ਦਿੱਤਾ ਗਿਆ, ਪਰ ਇਹਦੇ ਅੱਗੇ ਨਹੀਂ ਰੱਖਿਆ। ਜਿਹੜਾ ਵੱਡਾ ਸੀ ਉਹਨੇ ਪਰੋਸਣ ਵਾਲੇ ਨੂੰ ਪੁੱਛਿਆ ਵੀ ਇਹਨੂੰ ਵਿਚਾਰੇ ਨੂੰ ਅਤਿਥੀ ਹੈ, ਮਹਿਮਾਨ ਹੈ, ਭੋਜਨ ਕਿਉਂ ਨਹੀਂ ਦਿੱਤਾ? ਕਹਿਣ ਲੱਗੇ ਇਹਨੂੰ ਨਹੀਂ ਮਿਲੇਗਾ, ਖੁਦਾ ਵੱਲੋਂ ਇਹਦਾ ਭੋਜਨ ਆਇਆ ਹੀ ਨਹੀਂ, ਇਹ ਰਾਤ ਭੁੱਖਾ ਰਹੇਗਾ, ਬੜਾ ਦੁਖੀ। ਤਾਂ ਜਦੋਂ ਰਾਤ ਉਹ ਭੁੱਖਾ ਰਿਹਾ ਤੇ ਸਵੇਰੇ ਉਹ ਜਾਣ ਲੱਗੇ, ਤੇ ਉਹਨੇ ਜਿਹੜਾ ਉਹਨਾਂ ਵਿੱਚੋਂ ਵਿਸ਼ੇਸ਼ ਆਦਮੀ ਸੀ ਉਹਦੇ ਚਰਨ ਫੜੇ, ਕਹਿੰਦੇ ਸਾਰੀ ਰਾਤ ਮੈਂ ਭੁੱਖਾ ਰਿਹਾ, ਕੀ ਕਾਰਨ ਹੈ, ਤੁਹਾਨੂੰ ਮਿਲ ਗਿਆ? ਤਾਂ ਉਹਨਾਂ ਨੇ ਸਮਝਾਇਆ, ਕਹਿਣ ਲੱਗੇ ਤੇਰੇ ਭੁੱਖੇ ਰਹਿਣ ਦਾ ਕਾਰਨ ਤੇਰੀ ਗਲਤੀ ਜਿਹੜੀ ਤੂੰ ਕੱਲ ਸ਼ਾਮ ਕੀਤੀ ਸੀ। ਕਿਹੜੀ ਗਲਤੀ? ਕਹਿਣ ਲੱਗੇ ਤੂੰ ਰੱਬ ਦੇ ਭਾਣੇ ਵਿੱਚ ਦਖਲ ਦਿੱਤਾ ਹੈ। ਮੈਂ ਕੋਈ ਭਾਣੇ ਵਿੱਚ ਦਖਲ ਨਹੀਂ ਦਿੱਤਾ। ਕਹਿਣ ਲੱਗੇ ਬਾਰਿਸ਼ ਪੈ ਰਹੀ ਸੀ, ਕੀ ਕਿਹਾ ਸੀ ਉਸ ਵੇਲੇ ਕਿ ਤੈਨੂੰ ਕੰਮ ਕਰਨ ਦੀ ਅਕਲ ਨਹੀਂ? ਪਾਣੀ ਵਿੱਚ ਮੀਂਹ ਪਾ ਰਿਹਾ ਤੇ ਸੁੱਕੇ ਥਾਂ ਤੇ ਮੀਂਹ ਨਹੀਂ ਪੈ ਰਿਹਾ, ਤੈਨੂੰ ਪਤਾ ਉਹ ਪਾਣੀ ਵਿੱਚ ਮੀਂਹ ਕਿਉਂ ਪਾ ਰਿਹਾ ਸੀ? ਉਹਨੇ ਫਿਰ ਉਸ ਚੀਜ਼ ਦੀ ਵਕਾਲਤ ਕੀਤੀ, ਕਹਿਣ ਲੱਗੇ ਤੇ ਬਿਲਕੁਲ ਠੀਕ ਹੈ, ਜਿੱਥੇ ਪਹਿਲਾਂ ਹੀ ਪਾਣੀ ਹੈ ਉੱਥੇ ਹੋਰ ਪਾਣੀ ਦੀ ਕੀ ਲੋੜ? ਤਾਂ ਉਸ ਬਜ਼ੁਰਗ ਸਾਧੂ ਨੇ ਕਿਹਾ, ਕਹਿਣ ਲੱਗੇ ਇਹ ਤਾਂ ਤੈਨੂੰ ਗਿਆਨ ਨਹੀਂ ਮਿਲਿਆ, ਇਹ ਤਾਂ ਤੈਨੂੰ ਸਮਝ ਨਹੀਂ ਆਈ, ਤੈਨੂੰ ਇਸ ਗੱਲ ਦਾ ਪਤਾ ਨਹੀਂ ਕਿ ਉਸ ਪਾਣੀ ਦੇ ਵਿੱਚ ਐਸੇ ਜੀਵ ਨੇ ਜਿਹੜੇ ਦਰਿਆ ਦਾ ਪਾਣੀ ਨਹੀਂ ਪੀਂਦੇ, ਉਹਨਾਂ ਨੂੰ ਆਕਾਸ਼ ਦਾ ਪਾਣੀ ਚਾਹੀਦਾ, ਬੱਦਲ ਦੀਆਂ ਬੂੰਦਾਂ ਚਾਹੀਦੀਆਂ, ਉਹਦੇ ਨਾਲ ਜਿਉਂਦੇ ਨੇ। ਉਹਨਾਂ ਲਈ ਹਰ ਰੋਜ਼ ਖੁਦਾ ਜਿਹੜਾ ਹੈ, ਵਾਹਿਗੁਰੂ ਜਿਹੜਾ ਹੈ, ਹਰ ਰੋਜ਼ ਬੂੰਦਾਂ ਡੇਗਦਾ ਹੈ। ਤੂੰ ਬੰਦ ਕਰਾ ਦਿੱਤੀਆਂ, ਉਹ ਪਿਆਸੇ ਮਰਦੇ ਨੇ ਪੈ ਰਾਤ ਦੇ, ਉਹ ਪਾਣੀ ਦਰਿਆ ਦਾ ਨਹੀਂ ਪੀਂਦੇ। ਅੱਖਾਂ ਖੁੱਲ ਗਈਆਂ, ਕਹਿਣ ਲੱਗੇ ਤੂੰ ਇੱਕ ਗਲਤੀ ਨਹੀਂ ਕੀਤੀ, ਆਹ ਤੂੰ ਜਪ ਤਪ ਕਰਕੇ ਜਿੰਨੀਆਂ ਸ਼ਕਤੀਆਂ ਲਈਆਂ ਨੇ ਇਹਨਾਂ ਨਾਲ ਰੋਜ਼ ਤੂੰ ਗਲਤੀਆਂ ਕਰ ਰਿਹਾ, ਹਰ ਇੱਕ ਚੀਜ਼ ਵਿੱਚ ਦਖਲ ਕਰਨਾ, ਹਰ ਇੱਕ ਚੀਜ਼ ਨੂੰ ਤੋੜਨਾ ਹੈ, ਤੈਨੂੰ ਭਾਣੇ ਵਿੱਚ ਰਹਿਣ ਦੀ ਜਾਚ ਨਹੀਂ ਆਈ। ਇਸ ਕਰਕੇ ਤੂੰ ਜਪੀ ਤਪੀ ਜ਼ਰੂਰ ਹੈ, ਸੰਨਿਆਸੀ ਜ਼ਰੂਰ ਹੈ, ਪਾਣੀ ਤੇ ਜ਼ਰੂਰ ਤੁਰ ਲੈਂਦਾ ਹੈ, ਪਰ ਤੇਰੇ ਕੋਲ ਜੁਗਤ ਨਹੀਂ ਆਈ, ਤੇਰੇ ਕੋਲ ਤਰੀਕਾ ਨਹੀਂ ਹੈ, ਤੈਨੂੰ ਢੰਗ ਨਹੀਂ ਆਇਆ ਖੁਦਾ ਦੇ ਨਾਲ ਵਰਤਨ ਦਾ, ਤੇਰੀ ਬਣ ਨਹੀਂ ਆਈ ਰੱਬ ਦੇ ਨਾਲ। ਵਾਪਸ ਚਲਾ ਗਿਆ, ਸਤਿਗੁਰਾਂ ਦੇ ਚਰਨਾਂ ਤੇ ਡਿੱਗ ਪਿਆ, ਸਾਰੀ ਗੱਲ ਸੁਣਾ ਦਿੱਤੀ। ਹਜ਼ੂਰ ਨੇ ਕਿਹਾ ਬਸ ਇੰਨਾ ਹੀ ਫਰਕ ਹੈ, ਜਪਦੇ ਅਸੀਂ ਵੀ ਹਾਂ, ਜਪਦੇ ਤੁਸੀਂ ਵੀ ਹੋ, ਸਮਾਧੀਆਂ ਜੋਗੀ ਵੀ ਲਾਉਂਦੇ ਨੇ, ਮੈਂ ਵੀ ਉਹਦੀ ਵਕਾਲਤ ਕਰਨਾ ਵੀ ਧਿਆਨ ਟਿਕ ਜਾਣਾ ਚਾਹੀਦਾ, ਪਰ ਗਲਤੀਆਂ ਇੱਥੇ ਆ ਗਈਆਂ ਕਿ ਬੰਦਾ ਇਸ ਚੀਜ਼ ਨੂੰ ਆਪਣੀ ਅਮਾਨਤ ਬਣਾ ਲੈਂਦਾ ਹੈ, ਆਪਣੇ ਹੱਥਾਂ ਵਿੱਚ ਲੈ ਲੈਂਦਾ ਹੈ। ਇਹ ਕਿਉਂ ਹੁੰਦਾ ਹੈ? ਗੁਰੂ ਸਾਹਿਬ ਉਹਦਾ ਇਹ ਕਾਰਨ ਦੱਸ ਰਹੇ ਨੇ, ਕਹਿੰਦੇ ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਰੀਸ ਕਰ ਲਈ, ਉਹਨਾਂ ਵਰਗੇ ਬਣਨਾ ਚਾਹਿਆ ਪਰ ਉਹਨਾਂ ਵਾਲਾ ਜੀਵਨ ਨਹੀਂ ਬਣਾਇਆ, ਬਣਨ ਦੀ ਚਾਹਤ ਆ ਗਈ ਤਾਂ ਉੱਥੇ ਇਹ ਨਹੀਂ ਚੱਲਦਾ। ਤਾਂ ਹੀ ਸਤਿਗੁਰੂ ਨੇ ਬਚਨ ਕੀਤਾ ਕਿ ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਜੀਵਨ ਉਸ ਤਰ੍ਹਾਂ ਦਾ ਨਹੀਂ, ਉਸ ਤਰ੍ਹਾਂ ਦਾ ਬਣਨ ਦਾ ਯਤਨ ਕੀਤਾ। ਗੱਲੀ ਅਸੀਂ ਚੰਗੀਆਂ, ਆਚਾਰੀ ਬੁਰੀਆਂ, ਮਨੋ ਕਸੁੱਧਾਂ ਕਾਲੀਆਂ, ਬਾਹਰ ਚਿੱਟਵੀਆਂ, ਸਾਹਿਬ ਕਹਿੰਦੇ ਰੀਸਾਂ ਕਰੈ ਤਿਨਾੜੀਆਂ, ਜੋ ਸੇਵਨ ਦਰ ਖੜੀਆਂ। ਰੀਸ ਉਹਨਾਂ ਦੀ ਕਰ ਲਈ, ਰੀਸ ਕਰ ਲਈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ, ਕਿ ਬਾਬਾ ਬਕਾਲੇ ਵਿੱਚ ਹੈ, ਖਰੀਦ ਲਈ ਮੰਜੀ ਤਖਤ ਪੋਜ। ਇਹ ਬੜਾ ਸ਼ੌਂਕ ਹੈ ਬੰਦੇ ਦੇ ਮਨ ਵਿੱਚ ਕਿ ਉਹ ਕੁਝ ਨਾ ਕੁਝ ਬਣ ਕੇ ਬੈਠੇ। ਸਿੱਖੀ ਦਾ ਮਤਲਬ ਸੀ ਕੁਝ ਨਾ ਕੁਝ ਗਵਾਏ ਆਪਣੇ ਵਿੱਚੋਂ, ਖਤਮ ਕਰਾ ਦੇ, ਆਪ ਗਵਾਈਐ ਤਾਂ ਸੋ ਪਾਈਐ ਅਵਰ ਕੈਸੀ ਚਤੁਰਾਈ। ਗਵਾਉਣ ਦਾ ਰਸਤਾ ਸੀ ਪਰ ਬਣਨ ਦੇ ਰਸਤੇ ਤੇ ਤੁਰ ਪਏ। ਬ੍ਰਹਮ ਗਿਆਨੀ ਬਣਦਾ ਨਹੀਂ, ਬ੍ਰਹਮ ਗਿਆਨੀ ਗਵਾਚਦਾ ਹੈ, ਫਿਰ ਉਹ ਆਪਣੇ ਆਪ ਬਣ ਜਾਂਦਾ ਹੈ। ਤਾਂ ਇਹ ਤਾਂ ਬੰਦੇ ਦਾ ਸ਼ੌਂਕ ਹੈ ਬੜਾ ਪੁਰਾਣਾ। ਤਾਂ ਮੈਂ ਕੱਲ ਕਿਤਾਬ ਪੜ੍ਹ ਰਿਹਾ ਸੀ ਕਿ ਬੰਦੇ ਵਿੱਚ ਇੰਨੀ ਪਕੜ ਹੈ ਕੁਝ ਬਣਨ ਦੀ, ਕਿ ਇੱਕ ਮੁਤਾਲਿਆ ਕੀਤਾ ਗਿਆ ਕਿ ਜਿਹੜੇ ਲੋਕ ਅਧਿਆਪਕ ਜਾਂ ਕਿਸੇ ਮਹਿਕਮੇ ਵਿੱਚ ਜਦੋਂ ਰਿਟਾਇਰਮੈਂਟ ਤੇ ਜਾਂਦੇ ਨੇ ਉਹਨਾਂ ਦੀ ਪਿਛਲੀ ਜਿਹੜੀ ਉਮਰ ਬਚਦੀ ਹੈ, ਜੇ 40 ਸਾਲ ਹੈ ਤਾਂ 20 ਰਹਿ ਜਾਂਦੀ ਹੈ, 20 ਸਾਲ ਪਹਿਲਾਂ ਮਰਦੇ ਨੇ। ਬੜਾ ਰੌਚਕ ਹੈ ਵਿਸ਼ਾ, ਸਾਰੇ ਨਹੀਂ, ਜੇ ਕੋਈ ਗੁਰਮਤ ਨਾਲ ਜੁੜ ਗਿਆ ਉਹ ਤਾਂ ਨਹੀਂ ਇਸ ਤਰ੍ਹਾਂ ਹੋਏਗਾ। ਤਾਂ ਉਹਨਾਂ ਦੀ ਉਮਰ ਅੱਧੀ ਰਹਿ ਜਾਂਦੀ, ਜੇ 20 ਸਾਲ ਉਹਨਾਂ ਨੇ ਜਿੰਦਾ ਰਹਿਣਾ ਸੀ 10 ਸਾਲਾਂ ਵਿੱਚ ਮਰ ਜਾਂਦੇ ਨੇ। ਤਾਂ ਉਹਨੇ ਕਮਾਲ ਕੀਤੀ ਲਿਖਣ ਦੀ, ਉਹ ਕਹਿੰਦੇ ਇਹਦਾ ਕਾਰਨ ਇਹ ਹੈ ਕਿ ਜੇ ਕੋਈ ਅਧਿਆਪਕ ਸੀ, ਚਲੋ 30-40 ਬੱਚਿਆਂ ਦੇ ਉੱਤੇ ਰੋਜ਼ ਹੁਕਮ ਚਲਾਉਂਦਾ ਸੀ, ਰਿਟਾਇਰ ਹੋ ਗਿਆ, ਇੱਕ ਵੀ ਨਾ ਰਿਹਾ ਸਾਹਮਣੇ, ਰੋਜ਼ ਕਿਹਦੇ ਗਲ ਪਏਗਾ? ਇਸ ਕਰਕੇ ਜਿਹੜੇ ਬਹੁਤੇ ਰਿਟਾਇਰਮੈਂਟ ਹੋ ਜਾਂਦੇ ਸੱਜਣ, ਉਹਨਾਂ ਨੂੰ ਕਹਿੰਦੇ ਜੀ ਗੁਰਦੁਆਰੇ ਦੇ ਹੁਣ ਤੁਸੀਂ ਮੈਂਬਰ ਬਣ ਜਾਓ, ਕਿਉਂਕਿ ਘਰਦਿਆਂ ਨੂੰ ਤੰਗ ਬਹੁਤ ਕਰਦੇ ਨੇ, ਕਿਉਂਕਿ ਉਹ 30 ਬੱਚਿਆਂ ਨੂੰ ਰੋਜ਼ ਗਾਲਾਂ ਕੱਢਦੇ ਸੀ, ਧਮਕਾਉਂਦੇ ਸੀ ਵੀ ਇਹ ਕਰ ਦਿਆਂਗੇ, ਯੇ ਕਰ ਦਿਆਂਗੇ। ਹੁਣ ਰਿਟਾਇਰਮੈਂਟ ਹੋਈ ਤਾਂ ਉਹੀ ਬੱਚੇ ਮਿਲਦੇ ਨੇ ਸੜਕ ਵਿੱਚ, ਜੇ ਜੀ ਕਰਦਾ ਤੇ ਨਮਸਕਾਰ ਕਰਦੇ ਨੇ ਤੇ ਕੋਲੋਂ ਲੰਘ ਜਾਂਦੇ, ਪਰਵਾਹ ਨਹੀਂ ਕਰਦੇ ਵੀ ਲੰਘ ਗਿਆ ਸਮਾਂ ਹੁਣ ਕੀ ਕਰੀਏ ਤੇਰਾ। ਤਾਂ ਅੰਦਰੋਂ ਬੰਦਾ ਕਮਜ਼ੋਰ ਪੈ ਜਾਂਦਾ, ਉਹਨੂੰ ਖੁਰਾਕ ਨਹੀਂ ਮਿਲਦੀ ਉਹਦੀ ਹਉਮੈ ਦੀ। ਤਾਂ ਜਦੋਂ ਅੰਦਰੋਂ ਹਉਮੈ ਦੀ ਖੁਰਾਕ ਬੰਦ ਹੁੰਦੀ, ਉਹਦਾ ਸਰੀਰ ਵੀ ਕਮਜ਼ੋਰ, ਉਹਦਾ ਮਨ ਵੀ ਕਮਜ਼ੋਰ, ਉਹਦੀ ਉਮਰ ਵੀ ਘੱਟ ਜਾਂਦੀ ਹੈ। ਤਾਂ ਜਿੰਨੇ ਇਹ ਸਿਸਟਮ ਚੱਲਦਾ, ਕੋਈ ਬੈਂਕ ਵਿੱਚ ਸੀ ਤਾਂ ਪੰਜ ਚਾਰ ਆਦਮੀ ਤਾਂ ਥੱਲੇ ਆਏ ਸੀ ਨਾ, ਉਹਨਾਂ ਨੂੰ ਧਮਕਾਉਣਾ ਰੋਜ਼, ਗੁੱਸਾ ਕੱਢ ਲੈਣਾ। ਤਾਂ ਆਦਮੀ ਦਾ ਇੱਕ ਬੜਾ ਵੱਡਾ ਰੋਗ ਹੈ ਕਿਸੇ ਨੂੰ ਥੱਲੇ ਦਬਾ ਕੇ ਰੱਖਣਾ, ਕਿਸੇ ਨੂੰ ਦਬਾਉਣਾ। ਵਿਦਿਆ ਦੇ ਅਰਥ ਸਨ ਕਿਸੇ ਦਾ ਭਾਰ ਘੱਟ ਕਰਨਾ। ਵਿਦਿਆ ਤਾਂ ਬਣਾਈ ਗਈ ਸੀ ਸੰਸਾਰ, ਵਿਦਿਆ ਵਿਚਾਰੀ ਤਾਂ ਪਰ ਉਪਕਾਰੀ, ਪਰ ਵਿਦਿਆ ਤੇ ਸਿੱਖੀ ਤਾਂ ਜਾਂਦੀ ਹੈ ਹੁਣ ਕਿ ਬੋਝ ਕਿਵੇਂ ਬਣਨਾ ਦੇਸ਼ ਦੇ ਉੱਤੇ। ਇਹ ਬੋਝ ਹੀ ਹੈ ਨਾ ਕਿ ਇੱਕ ਬੰਦਾ 1,00,000 ਬੰਦੇ ਦਾ ਖੂਨ ਪੀ ਕੇ ਤੇ ਬੈਂਕ ਵਿੱਚ ਜਮ੍ਹਾਂ ਕਰਾ ਦਿੰਦਾ, ਉਹਨੂੰ ਖਾਣ ਵਾਸਤੇ ਰੋਟੀ ਨਹੀਂ ਮਿਲਦੀ, ਦੂਸਰੇ ਨੇ ਜਮ੍ਹਾਂ ਕਰਾਇਆ ਹੈ। ਉਹ ਕਿਵੇਂ ਕਰਾਇਆ? ਕੋਰਸ ਕੀਤਾ ਪਹਿਲਾਂ ਰਿਸ਼ਵਤ ਲੈਣ ਦਾ, ਕਿਵੇਂ ਲੈਣੀ ਹੈ, ਪਹਿਲਾਂ ਉਸ ਅਹੁਦੇ ਤੱਕ ਪਹੁੰਚਿਆ, ਜਾਚ ਸਿੱਖੀ ਹੈ, ਤਰੀਕਾ ਲੱਭਿਆ ਜੇਬਾਂ ਕੱਟਣ ਦਾ। ਤਾਂ ਇਹ ਆਦਮੀ ਦਾ ਇੱਕ ਬੜਾ ਸਾਡਾ ਰੋਗੀ ਸਿਸਟਮ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਕਿਸੇ ਪੁੱਛਿਆ ਕਿ ਸੁਖੀ ਆਦਮੀ ਕੌਣ ਹੈ, ਗਿਆਨਵਾਨ ਬੰਦਾ ਕਿਹੜਾ ਹੈ, ਗਿਆਨੀ ਕੌਣ ਹੈ? ਅਸੀਂ ਤਾਂ ਕਹਿੰਦੇ ਹਾਂ ਵੀ ਇਹ ਕਿਸੇ ਰੰਗ ਦੀ ਕਾਲੀ ਪੱਗ ਜਾਂ ਹੋਰ, ਇਹ ਲੰਮੇ ਕੱਪੜੇ ਇਹਨੂੰ ਕਹਿੰਦੇ ਨੇ। ਪਰ ਗੁਰੂ ਸਾਹਿਬ ਨੇ ਕਿਹਾ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ। ਇਹ ਨੇ ਬੰਦੇ ਦੀਆਂ ਨਿਸ਼ਾਨੀਆਂ, ਆਦਮੀ ਦੀਆਂ ਨਿਸ਼ਾਨੀਆਂ ਇਹ ਨੇ। ਤਾਂ ਇੱਕ ਕਲਾਸ ਲੱਗੀ ਸੀ ਤਾਂ ਟੀਚਰ ਪੜ੍ਹਾ ਰਹੇ ਸਨ ਸਾਰੇ ਬੱਚਿਆਂ ਨੂੰ, ਇੱਕ ਬੱਚੇ ਨੂੰ ਅਧਿਆਪਕ ਨੇ ਬੜਾ ਉਹ ਬੋਝ ਬਣਿਆ ਹੋਇਆ ਸੀ ਉਸ ਕਲਾਸ ਦੇ ਵਿਦਿਆਰਥੀਆਂ ਤੇ, ਇੱਕ ਬੱਚੇ ਨੂੰ ਖੜਾ ਕਰਕੇ ਪੁੱਛਣ ਲੱਗਾ ਪੜ੍ਹ ਕੇ ਕੀ ਪ੍ਰਾਪਤੀ ਹੋਏਗੀ, ਤੁਹਾਨੂੰ ਕੀ ਮਿਲੇਗਾ। ਤੇ ਉਸ ਪਿੰਡ ਦਾ ਇੱਕ ਗਧੇ ਵਾਹੁਣ ਵਾਲਾ ਕੁਮਹਾਰ ਜਿਹੜਾ ਗਧੇ ਤੇ ਚੜ ਕੇ ਜਾ ਰਿਹਾ ਸੀ, ਕੋਲੋਂ ਲੰਘ ਰਿਹਾ ਸੀ, ਉਹਨੇ ਕਿਹਾ ਜੀ ਮੈਂ ਗਧਾ ਵਾਹੁਣ ਵਾਲਾ ਬਣ ਜਾਂਗਾ, ਕੁਮਹਾਰ ਬਣ ਜਾਂਗਾ। ਕਿਉਂ? ਕਹਿੰਦੇ ਇਹ ਸਿੱਖਣਾ ਹੈ ਨਾ, ਜਿਵੇਂ ਅਸੀਂ ਤੁਹਾਡੇ ਗਧੇ ਬਣੇ ਹਾਂ, ਤੁਸੀਂ ਸਾਡੇ ਤੇ ਸਵਾਰੀ ਕਰਦੇ ਹੋ ਹਰ ਰੋਜ਼, ਸਾਨੂੰ ਧਮਕਾਉਂਦੇ ਹੋ। ਤਾਂ ਵਿਦਿਆ ਦਾ ਵੀ ਗਿਆਨ ਦਾ ਵੀ ਇਹ ਅਰਥ ਕੱਢਿਆ। ਪਰ ਗੁਰੂ ਗ੍ਰੰਥ ਸਾਹਿਬ ਜੀ ਨੇ ਕਿਹਾ ਕਿ ਭੈ ਕਾਹੂ ਕੋ ਦੇਤ ਨਹਿ ਨਹਿ ਭੈ ਮਾਨਤ ਆਣ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਇ ਬਖਾਣ। ਤਾਂ ਇਸ ਮਾਰਗ ਦੇ ਵਿੱਚ ਵੀ ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਏ, ਰੀਸ ਕਰ ਲਈ ਗੁਰੂਆਂ ਦੀ, ਰੀਸ ਕਰ ਲਈ ਜਿਨ੍ਹਾਂ ਨੇ ਆਪਣਾ ਜੀਵਨ ਗੁਰੂ ਨੂੰ ਸੌਂਪ ਦਿੱਤਾ ਹੈ, ਜੀਵਨ ਉਸ ਤਰ੍ਹਾਂ ਦਾ ਹੈ ਨਹੀਂ ਸੀ। ਤਾਂ ਰੀਸਾਂ ਕਰੇ ਤਿਨਾੜੀਆਂ ਜੋ ਸੇਵੈ ਦਰ ਖੜੀਆਂ, 22 ਲੋਕਾਂ ਨੇ ਮੰਜੇ ਡਾਹ ਲਏ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਥਾਂ ਤੇ, ਜਿਨ੍ਹਾਂ ਦਾ ਮੰਜਾ ਹੈ ਸੀ ਉਹਨਾਂ ਨੇ ਡਾਹਿਆ, ਅਜੇ ਉਹ ਬਿਨਾਂ ਮੰਜੇ ਤੋਂ ਹੀ ਨੇ। ਕਿਉਂਕਿ ਜੇ ਸੱਚਾਈ ਹੋਏਗੀ ਉਹਨੂੰ ਮੰਜੇ ਦੀ ਜਾਂ ਇਸ ਤਰ੍ਹਾਂ ਦੀ ਚੀਜ਼ਾਂ ਦੀ ਬਹੁਤੀ ਲੋੜ ਨਹੀਂ ਰਹਿੰਦੀ ਹੈ, ਤੇ ਮੰਜਿਆਂ ਨਾਲ ਹੀ ਗੱਲ ਬਣਦੀ ਨਹੀਂ। ਜਿੰਨੇ ਮਰਜ਼ੀ ਆਪੋ ਆਪਣੀ ਸਲਤਨਤ ਬੰਦਾ ਕਾਇਮ ਰੱਖ ਦਈਏ, ਥੋੜ੍ਹਾ ਜਿਹਾ ਉਹਨੂੰ ਰਾਹ ਮਿਲਣਾ ਚਾਹੀਦਾ, ਥੋੜ੍ਹਾ ਜਿਹਾ ਅਧਿਕਾਰ। ਸੱਚਾਈ ਇਹ ਹੈ ਕਿ ਬੰਦੇ ਨੂੰ ਮੌਕਾ ਹੀ ਨਹੀਂ ਮਿਲਦਾ ਕੁਝ ਬਣਨ ਦਾ, ਨਹੀਂ ਤਾਂ ਬੜਾ ਕੁਝ ਬਣ ਕੇ ਦਿਖਾਏਗਾ, ਉਹ ਘੇਰਿਆ ਹੋਇਆ ਫਸਿਆ ਹੋਇਆ। ਕੋਈ ਸ਼ਾਗਿਰਦ ਨਹੀਂ ਹੈ, ਸ਼ਾਗਿਰਦ ਬਹੁਤ ਘੱਟ ਮਿਲਦੇ ਨੇ, ਕੋਈ ਸਿੱਖਣ ਨੂੰ ਤਿਆਰ ਨਹੀਂ, ਉਹ ਤੇ ਉਹਨਾਂ ਦੀ ਮਜਬੂਰੀ ਹੈ ਸਿੱਖਣਾ, ਜੇ ਥੋੜਾ ਜਿਹਾ ਹੱਥ ਪੈ ਗਿਆ ਦੂਸਰੇ ਦਿਨ ਦੇਖ ਲੈਣਾ ਸ਼ਾਗਿਰਦੀ ਚਲੀ ਜਾਏਗੀ, ਉਸਤਾਦ ਹੋ ਜਾਣਗੇ। ਤਾਂ ਸਤਿਗੁਰੂ ਨੇ ਕਿਹਾ ਵੀ ਰੀਸ ਨਾਲ ਨਹੀਂ, ਸੁਣ ਗੱਲਾਂ ਆਕਾਸ਼ ਕੀ ਕੀਟਾਂ ਆਈ ਰੀਸ, ਜਿਵੇਂ ਆਕਾਸ਼ ਵਿੱਚ ਉੱਚੇ ਉੱਡਦੇ ਪੰਛੀਆਂ ਨੂੰ ਵੇਖ ਕੇ ਕੀੜਿਆਂ ਨੂੰ ਰੀਸ ਆ ਗਈ, ਕੀੜਿਆਂ ਦੇ ਮਨ ਵਿੱਚ ਹੋੜ ਲੱਗ ਗਈ ਕਿ ਅਸੀਂ ਵੀ ਉੱਡੀਏ। ਪਰ ਉਹ ਗੁਣ ਉਹਨਾਂ ਵਿੱਚ, ਉਹ ਖੰਭ ਉਹਨਾਂ ਕੋਲ ਨਹੀਂ ਸਨ ਜਿਹੜੇ ਖੰਭਾਂ ਨਾਲ ਉੱਡਿਆ ਜਾ ਸਕਦਾ। ਤਾਂ ਹੀ ਗੁਰੂ ਸਾਹਿਬ ਨੇ ਬਚਨ ਕੀਤੇ, ਕਿਹੜੇ ਖੰਭ ਨੇ? ਸਾਹਿਬ ਕਹਿੰਦੇ ਖੰਭ ਵੀ ਕਾਂਦੜੇ ਜੇ ਲਹਾਂ ਕਿੰਨਾ ਸਾਵੀ ਤੋਲ, ਤਨ ਜੜਾਈ ਆਪਣੇ ਲਹਾਂ ਸੋ ਸੱਜਣ ਢੋਲ। ਇਸ ਤਰ੍ਹਾਂ ਦੇ ਕਿਤੇ ਖੰਭ ਮਿਲਣ ਜਿਨ੍ਹਾਂ ਨਾਲ ਉੱਡਿਆ ਜਾ ਸਕੇ। ਬਿਨਾਂ ਖੰਭਾਂ ਤੋਂ ਕੀੜਾ ਉੱਡ ਨਹੀਂ ਸਕਦਾ। ਤਾਂ ਜਿੰਨਾ ਚਿਰ ਗੁਣਾਂ ਦੇ ਖੰਭ ਨਹੀਂ ਨਿਕਲਦੇ, ਰਹਿਮਤ ਦੇ ਖੰਭ ਨਹੀਂ ਨਿਕਲਦੇ, ਅਕਾਲ ਪੁਰਖ ਵਾਹਿਗੁਰੂ ਕਿਰਪਾ ਨਹੀਂ ਕਰਦਾ, ਉਹਨਾਂ ਚਿਰ ਆਦਮੀ ਉੱਡ ਨਹੀਂ ਸਕਦਾ। ਰੀਸ ਆ ਗਈ, ਹੁਣ ਉਸ ਰੀਸ ਕਰਨ ਵਾਲੇ ਨੂੰ ਸਮਝਾ ਰਹੇ ਨੇ ਤਰੀਕਾ ਕਿਹੜਾ। ਅਖੀਰ ਤੇ ਬਚਨ ਕੀਤੇ, ਸਹਿਬ ਕਹਿੰਦੇ ਨਾਨਕ ਨਦਰੀ ਪਾਈ ਹੈ। ਕਿਵੇਂ ਮਿਲ ਸਕਦਾ ਇੱਥੇ ਜੋ ਕੁਝ ਹੈ, ਉਹਦਾ ਕਿਹੜਾ ਤਰੀਕਾ ਹੈ, ਉਹਦੀ ਪ੍ਰਾਪਤੀ ਕਿਵੇਂ ਹੋ ਸਕਦੀ ਹੈ? ਉਹ ਪ੍ਰਾਪਤੀ ਹੈ ਨਦਰੀ। ਨਦਰੀ ਦਾ ਮਤਲਬ ਤਰਸ ਆ ਜਾਣਾ, ਗੁਰੂ ਦੀਆਂ ਅੱਖਾਂ ਵਿੱਚ ਆ ਜਾਣਾ, ਗੁਰੂ ਦੇ ਕਹਿ ਲਓ ਵੀ ਹੁਕਮ ਵਿੱਚ ਤੁਰ ਕੇ ਉਹਦੀਆਂ ਅੱਖਾਂ ਵਿੱਚ ਆਉਣਾ ਕਿ ਇਹ ਆਦਮੀ ਕੀ ਕਰ ਰਿਹਾ। ਨਾਨਕ ਨਦਰੀ ਪਾਈ ਹੈ, ਇੱਕ ਵਾਰੀ ਵੇਖ ਲਵੇ ਰੱਜ ਕੇ। ਤਾਂ ਜਦੋਂ ਸਤਿਗੁਰੂ ਸਿੱਖ ਤੇ ਰੀਝ ਪੈਂਦਾ ਹੈ, ਭਾਵੇਂ ਕੋਈ ਵੀ ਤਰੀਕਾ ਹੋਵੇ, ਭਾਵੇਂ ਕੋਈ ਵੀ ਸਿੱਖ ਕਿਵੇਂ ਦਾ ਕਰਮ ਕਰੇ, ਜਾਂ ਤੇ ਦੋ ਹੀ ਰਾਹ ਨੇ। ਤਾਂ ਗੁਰੂ ਦੇ ਰੀਝਣ ਦਾ ਰਾਹ ਇਹ ਹੈ, ਦੋ ਤਰੀਕੇ ਨੇ। ਇੱਕ ਤਾਂ ਆਮ ਤੌਰ ਤੇ ਬੰਦਾ ਪਾਪੀ ਹੁੰਦਾ ਹੈ, ਕੋਲ ਕੁਝ ਨਹੀਂ, ਇੱਕ ਤਾਂ ਉਹ ਤਰੀਕਾ ਹੈ। ਇੱਕ ਦੂਸਰਾ ਤਰੀਕਾ ਹੈ ਕਿ ਗੁਰਸਿੱਖ ਜਿਹੜਾ ਹੈ ਉਹ ਬੜਾ ਗੁਰੂ ਦੇ ਹੁਕਮ ਤੇ ਤੁਰੇ, ਜਿਵੇਂ ਜਿਵੇਂ ਸਤਿਗੁਰੂ ਨੇ ਕਿਹਾ ਹੋਵੇ ਉਸੇ ਤਰ੍ਹਾਂ ਕਰੀ ਜਾਏ, ਉਸੇ ਤਰ੍ਹਾਂ ਕਰੀ ਜਾਏ, ਬਿਲਕੁਲ ਉਸੇ ਤਰ੍ਹਾਂ ਕਰੇ। ਪਰ ਉਹ ਇਸ ਤਰ੍ਹਾਂ ਪੂਰਾ ਪੂਰਾ ਵੀ ਕਰ ਗਿਆ ਨਾ, ਖਿਆਲ ਰੱਖਣਾ ਇੱਕ, ਤਾਂ ਫਿਰ ਵੀ ਉਹਦੇ ਮਨ ਵਿੱਚ ਕੋਈ ਰਸ ਨਹੀਂ ਆਉਂਦਾ, ਆਉਂਦਾ ਨਹੀਂ ਇਸ ਤਰ੍ਹਾਂ, ਕਿਉਂਕਿ ਉਹਨੇ ਕਰ ਤਾਂ ਸਭ ਕੁਝ ਲਿਆ ਗੁਰੂ ਦੇ ਹੁਕਮ ਦੇ ਅੰਦਰ, ਪਰ ਗੁਰੂ ਦੀ ਨਜ਼ਰ ਦੀ ਉਡੀਕ ਨਹੀਂ ਕੀਤੀ। ਉਹ ਇਹ ਸੋਚ ਕੇ ਬੈਠ ਗਿਆ ਕਿ ਮੈਂ ਸਭ ਠੀਕ ਕਰ ਲਿਆ, ਹੁਣ ਤਾਂ ਹੋਣਾ ਹੀ ਚਾਹੀਦਾ ਇਸ ਤਰ੍ਹਾਂ, ਪਰ ਇਸ ਤਰ੍ਹਾਂ ਹੁੰਦਾ ਨਹੀਂ। ਮਹਾਤਮਾ ਬੁੱਧ ਦੇ ਜੀਵਨ ਵਿੱਚ ਇਹ ਗੱਲ ਵਾਪਰ ਗਈ ਸੀ ਕਿ ਉਹਨਾਂ ਨੂੰ ਉਹਨਾਂ ਦੇ ਗੁਰੂ ਨੇ ਜਿਵੇਂ ਜਿਵੇਂ ਕਿਹਾ ਸੀ ਉਹਨਾਂ ਬਿਲਕੁਲ ਉਸੇ ਤਰ੍ਹਾਂ ਕਰ ਦਿੱਤਾ, ਇੱਕ ਵੀ ਇੰਚ ਨਹੀਂ ਛੱਡਿਆ ਕਿ ਇੱਧਰ ਉੱਧਰ ਹੋ ਗਏ ਹੋਣ, ਬਿਲਕੁਲ ਕਮਾਇਆ ਜਿਵੇਂ ਉਹਨਾਂ ਕਿਹਾ ਵੀ ਇਸ ਵੇਲੇ ਉੱਠਣਾ, ਬਿਲਕੁਲ ਇੱਕਦਮ ਉਸੇ ਵੇਲੇ, ਇੰਨਾ ਤੂੰ ਖਾਣਾ ਹੈ ਉਹ ਹੀ ਖਾਧਾ ਭਾਵੇਂ ਭੁੱਖ ਲੱਗੀ ਹੈ, ਤੁਰਨਾ ਇਸ ਤਰ੍ਹਾਂ ਹੈ, ਸੋਚਣਾ ਇਸ ਤਰ੍ਹਾਂ ਹੈ, ਸੁਣਨਾ ਇਹ ਹੈ, ਵੇਖਣਾ ਇਸ ਤਰ੍ਹਾਂ ਹੈ। ਤਾਂ ਇਉਂ ਕਵੋ ਵੀ ਜੇ ਗੁਰੂ ਨੇ ਕਿਹਾ ਵੀ ਜਿਵੇਂ ਜਿਵੇਂ ਕਰਨਾ, ਰਾਤ ਨੂੰ ਦਿਨ ਕਿਹਾ ਤੇ ਉਹਨੇ ਦਿਨ ਕਹਿ ਦਿੱਤਾ, ਦਿਨ ਨੂੰ ਰਾਤ ਕਿਹਾ ਤੇ ਰਾਤ ਕਹਿ ਦਿੱਤਾ, ਜੋ ਕੁਝ ਕਿਹਾ ਪੂਰਾ ਕੀਤਾ ਸਾਰਾ, ਤੇ ਜਦੋਂ ਬਿਲਕੁਲ ਸਾਰਾ ਕਰ ਲਿਆ ਤੇ ਮਹਾਤਮਾ ਬੁੱਧ ਇੱਕ ਦਿਨ ਆਪਣੇ ਗੁਰੂ ਕੋਲ ਗਏ, ਕਹਿੰਦੇ ਜੀ ਦੱਸੋ ਹੋਰ ਕੀ ਕਰਨ ਵਾਲਾ ਰਹਿੰਦਾ, ਇਹ ਤਾਂ ਮੈਂ ਕਰ ਲਿਆ ਸਾਰਾ ਕੁਝ। ਫਿਰ ਕੁਝ ਹੋਇਆ? ਕਹਿਣ ਲੱਗੇ ਕੁਝ ਨਹੀਂ ਹੋਇਆ। ਤਾਂ ਉਹਨਾਂ ਦਾ ਜਿਹੜਾ ਗੁਰੂ ਸੀ ਉਹ ਚੱਕਰ ਵਿੱਚ ਪੈ ਗਿਆ, ਫਸ ਗਿਆ ਵਿਚਾਰਾ ਵੀ ਹੁਣ ਇਹਨੇ ਕਰ ਸਾਰਾ ਕੁਝ ਲਿਆ, ਜਵਾਬ ਕੀ ਦਿਆਂ। ਇਹ ਕਹਿੰਦਾ ਸੀ ਵੀ ਇਸ ਤਰ੍ਹਾਂ ਮੈਂ ਪੂਰਾ ਕਰ ਦਿਆਂਗਾ ਤੇ ਹੁਣ ਮੇਰਾ ਧਿਆਨ ਜਿਹੜਾ ਹੈ ਅੰਤਰਗਤ ਹੋ ਜਾਏਗਾ, ਟਿਕ ਜਾਏਗਾ, ਬਣਿਆ ਨਹੀਂ ਗੱਲ ਕੁਝ ਵੀ। ਤਾਂ ਜਵਾਬ ਦੇਣਾ ਔਖਾ ਹੋ ਗਿਆ ਉਹਨਾਂ ਦੇ ਗੁਰੂ ਨੂੰ। ਮਹਾਤਮਾ ਬੁੱਧ ਨੇ ਕਿਹਾ ਵੀ ਮੈਂ ਇਹ ਤਾਂ ਕਰ ਲਿਆ ਪੂਰਾ, ਜੇ ਹੋਰ ਕੁਝ ਕਰਾਉਣਾ ਦੱਸੋ। ਇੱਕ ਵਾਰੀ ਉਹਨੇ ਫਿਰ ਹੋਰ ਥੋੜਾ ਜਿਹਾ ਔਖਾ ਦੱਸਿਆ, ਉਹ ਵੀ ਕਲੀਅਰ ਕਰ ਗਏ, ਸਭ ਕੁਝ ਕਰ ਦਿੱਤਾ। ਤਾਂ ਵਿਚਾਰਾ ਉਹਨਾਂ ਦਾ ਗੁਰੂ, ਫਿਰ ਜਦੋਂ ਉਹਨਾਂ ਉਹ ਵੀ ਸਾਰਾ ਕੁਝ ਕਰ ਲਿਆ ਨਾ, ਰਾਤ ਉਹਨੂੰ ਨੀਂਦ ਨਾ ਆਈ ਵੀ ਇਹਨੂੰ ਸਵੇਰੇ ਹੁਣ ਕੀ ਕਵਾਂਗਾ, ਇਹ ਤੇ ਸਭ ਕੁਝ ਕਰਕੇ ਆ ਗਿਆ। ਪਰ ਸਵੇਰੇ ਕਿਤੇ ਉਹਨੂੰ ਰੱਬ ਵੱਲੋਂ ਫਿਰ, ਕਿਉਂਕਿ ਆਖਰ ਤਾਂ ਉਹ ਉਹਦਾ ਉਸਤਾਦ ਸੀ, ਆਵਾਜ਼ ਆਈ ਕਿ ਇਹਨੇ ਸਭ ਕੁਝ ਕਰ ਲਿਆ, ਬਸ ਇੱਕ ਕੰਮ ਨਹੀਂ ਕੀਤਾ ਵੀ ਹੁਣ ਸਭ ਕੁਝ ਰੱਬ ਨੇ ਕਰਨਾ ਹੈ, ਮੈਂ ਸਭ ਕੁਝ ਕਰ ਲਿਆ, ਰਹਿ ਕੀ ਗਿਆ, ਹੁਣ ਮੈਂ ਕੁਝ ਨਹੀਂ ਕਰ ਸਕਦਾ, ਹੁਣ ਸਭ ਕੁਝ ਰੱਬ ਨੇ ਕਰਨਾ, ਇਹ ਉਹ ਰਹਿ ਗਿਆ ਇਸਦਾ। ਤਾਂ ਉਹਨਾਂ ਦੇ ਉਸਤਾਦ ਨੂੰ, ਗੁਰੂ ਨੂੰ ਇਹ ਜੁਗਤ ਆ ਗਈ। ਸਵੇਰੇ ਆਏ, ਬੁੱਧ ਨੇ ਕਿਹਾ ਮੈਂ ਸਭ ਕੁਝ ਕਰ ਲਿਆ, ਤਾਂ ਉਹਨਾਂ ਨੇ ਇੱਕਦਮ ਝਿੜਕਿਆ ਬੜੀ ਤੇਜ਼, ਕਹਿਣ ਲੱਗੇ ਦੌੜ ਜਾ ਇੱਥੋਂ, ਤੇਰੇ ਕਰਨ ਨਾਲ ਕੁਝ ਨਹੀਂ ਹੋਏਗਾ, ਚਲਾ ਜਾ, ਕੁਝ ਨਹੀਂ ਹੈ ਇੱਥੇ। ਤਰੀਕਾ ਸੀ ਨਾ ਵੀ ਇਹਦੇ ਅੰਦਰੋਂ ਜੋ ਕੁਝ ਇਹਨੇ ਕਰ ਲਿਆ ਉਹ ਤਾਂ ਠੀਕ ਹੈ, ਪਰ ਹੁਣ ਉਹ ਹੰਕਾਰ ਕਿਵੇਂ ਟੁੱਟੇ ਵੀ ਮੈਂ ਪੂਰਾ ਪੂਰਾ ਜਪਿਆ ਹੈ, ਸਾਰੇ ਤੀਰਥਾਂ 'ਤੇ ਵੀ ਜਾ ਆਇਆ। ਤਾਂ ਉਹਨਾਂ ਨੂੰ ਝਿੜਕ ਦਿੱਤਾ, ਇੱਥੋਂ ਦੌੜ ਜਾ, ਕੁਝ ਨਹੀਂ ਮੇਰੇ ਕੋਲ, ਇੱਥੇ ਜਿੱਧਰ ਤੇਰਾ ਮੂੰਹ ਜਾਂਦਾ ਹੈ ਨਿਕਲ ਜਾ ਉੱਧਰ, ਇਸ ਤਰ੍ਹਾਂ ਕੁਝ ਨਹੀਂ ਹੋਏਗਾ ਜੋ ਕੁਝ ਤੂੰ ਕੀਤਾ ਹੈ। ਤਾਂ ਉੱਥੇ ਕਹਿੰਦੇ ਵੀ ਮਹਾਤਮਾ ਬੁੱਧ ਨੂੰ ਅੰਦਰੋਂ ਬੜੀ ਠੇਸ, ਬੜਾ ਝਟਕਾ ਲੱਗਾ। ਪਹਿਲਾਂ ਤਾਂ ਸੰਸਾਰ ਦਾ ਹੰਕਾਰ ਟੁੱਟਿਆ ਸੀ, ਹੁਣ ਉਹਦੇ ਜਪ ਤਪ ਦਾ ਵੀ ਹੰਕਾਰ ਟੁੱਟ ਗਿਆ, ਬਿਲਕੁਲ ਖਾਲੀ ਹੋ ਗਿਆ, ਅੰਦਰ ਵਹਿ ਗਿਆ। ਜਿਵੇਂ ਕਹੀਏ ਕਿ ਪਹਿਲਾਂ ਕੱਪੜੇ ਵਿੱਚ ਮੈਲ ਸੀ ਅਤੇ ਫਿਰ ਉਹਨੂੰ ਲਾਇਆ ਸਾਬਣ, ਪਹਿਲਾਂ ਮੈਲ ਜੰਮੀ ਸੀ ਫਿਰ ਸਾਬਣ ਜੰਮ ਗਿਆ। ਸਾਡੇ ਜੀਵਨ ਵਿੱਚ ਹੁੰਦਾ ਕੀ ਹੈ, ਪਹਿਲਾਂ ਸੰਸਾਰ ਜੰਮਿਆ ਹੁੰਦਾ ਹੈ, ਆ ਫਿਰ ਆ ਦੂਸਰਾ ਕੁਝ ਜੰਮ ਜਾਂਦਾ ਵਿੱਚ, ਅਸੀਂ ਇਹ ਕੀਤਾ ਜੀ, ਅਸੀਂ ਇਹ ਕਰਾਇਆ ਹੈ, ਸਾਬਣ ਜੰਮ ਗਿਆ ਸੀ ਵਿੱਚ। ਤਾਂ ਉਹਨਾਂ ਦੇ ਉਸਤਾਦ ਨੇ ਕਿਹਾ ਪਾਣੀ ਦੀ ਬਾਲਟੀ ਮਾਰੀ ਖਿੱਚ ਕੇ ਸਮੇਤ ਸਾਬਣ ਮੈਲ ਸਾਰੀ ਕੱਢ ਦਿੱਤੀ, ਸੰਸਾਰ ਦਾ ਹੰਕਾਰ ਵੀ ਕੱਢ ਦਿੱਤਾ, ਅਧਿਆਤਮ ਦਾ ਜਿਹੜਾ ਧਰਮ ਦਾ ਹੰਕਾਰ ਸੀ ਕਿ ਮੈਂ ਜਪੀ, ਮੈਂ ਤੀਰਥ ਇਸ਼ਨਾਨੀ, ਮੈਂ ਦਾਨੀ, ਉਹ ਵੀ ਵਿੱਚ ਕੱਢ ਮਾਰਿਆ ਸਰ, ਤੇ ਨਾਲ ਕਹਿ ਦਿੱਤਾ ਦੌੜ ਜਾ ਇੱਥੋਂ ਥੋੜ੍ਹੀ ਜਿਹੀ ਦੂਰ ਜਿੱਥੇ ਉਹਨੂੰ ਗਿਆਨ ਹੋਇਆ ਮਹਾਤਮਾ ਬੁੱਧ ਦਾ, ਅੱਜ ਵੀ ਉਹ ਰੁੱਖ ਹੈ। ਤਾਂ ਜਿਵੇਂ ਬੰਦਾ ਡੋਲਦਾ ਡੋਲਦਾ ਇੱਧਰ ਉੱਧਰ ਖਾਲੀ ਜਿਹਾ ਹੋ ਕੇ ਉੱਥੇ ਜਾ ਕੇ ਬੈਠ ਗਿਆ, ਸਰੀਰ ਬੜਾ ਕਮਜ਼ੋਰ ਸੀ, ਪਾਣੀ ਪੀਣ ਵੜਿਆ ਨਦੀ ਸੀ ਨਾਲ, ਨਿਕਲਿਆ ਨਾ ਗਿਆ, ਹੋਰ ਹੰਕਾਰ ਟੁੱਟ ਗਿਆ ਉਹਦੇ ਵਿੱਚ, ਡਿੱਗ ਪਿਆ। ਬੜੀ ਮੁਸ਼ਕਲ ਨਾਲ ਉਸ ਰੁੱਖ ਦੇ ਥੱਲੇ ਗਿਆ, ਅੰਦਰੋਂ ਆਵਾਜ਼ ਆਈ ਕਿ ਬੁੱਧ ਤੂੰ ਕੁਝ ਨਹੀਂ ਕਰ ਸਕਦਾ। ਤਾਂ ਅਖੀਰਲੇ ਸ਼ਬਦ ਤੋਂ ਬਾਅਦ ਫਿਰ ਉਹਨੂੰ ਜਿਹੜਾ ਪ੍ਰਕਾਸ਼ ਹੋਇਆ ਸੀ ਕਿ ਜਦੋਂ ਉਹਨੇ ਮੰਨ ਲਿਆ ਵੀ ਕੁਝ ਨਹੀਂ ਕਰ ਸਕਦਾ, ਸਮੇਤ ਮੈਲ ਦੇ ਸਾਬਣ ਜਦੋਂ ਬਾਹਰ ਨਿਕਲ ਗਿਆ ਉਦੋਂ ਉਹਨੂੰ ਪ੍ਰਾਪਤੀ ਹੋਈ। ਤਾਂ ਇਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਨਾਨਕ ਨਦਰੀ ਪਾਈਐ ਕੂੜੀ ਕੂੜੈ ਠੀਸ। ਝੂਠੇ ਬੰਦਿਆਂ ਦੀਆਂ ਠੀਸ ਦੇ ਅਰਥ ਨੇ ਗੱਪਾਂ ਕਿਸੇ ਕੰਮ ਨਹੀਂ ਆਉਂਦੀਆਂ, ਗੱਲਾਂ ਨਾਲ ਨਹੀਂ ਮਿਲਦਾ, ਉਹ ਕੇਵਲ ਗੱਲਾਂ ਹੀ ਰਹਿ ਜਾਂਦੀਆਂ। ਇਸ ਕਰਕੇ ਨਦਰ ਸਭ ਤੋਂ ਵੱਡੀ ਹੈ, ਬਖਸ਼ਿਸ਼ ਸਭ ਤੋਂ ਵੱਡੀ ਹੈ। ਇਹ ਪੰਕਤੀ ਪੜ੍ਹ ਕੇ ਸਮਾਪਤੀ ਕਰੀਏ। ਸਾਰਿਆਂ ਨੇ ਕਿਰਪਾ ਕਰਨੀ, ਨਾਨਕ ਨਦਰੀ ਪਾਈ ਐ, ਨਾਨਕ ਨਦਰੀ ਪਾਈ ਐ, ਨਾਨਕ ਨਦਰੀ ਨਾਨਕ ਨਦਰੀ ਪਾਈਐ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ, ਨਾਨਕ ਨਦਰੀ ਪਾਈਐ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਸੁਣ ਗੱਲਾਂ ਆਕਾਸ਼ ਕੀ, ਸੁਣ ਗੱਲਾਂ ਆਕਾਸ਼ ਕੀ, ਕੀਟਾਂ ਆਈ ਰੀਸ, ਕੀਟਾਂ ਆਈ ਰੀਸ, ਨਾਨਕ ਨਦਰੀ ਪਾਈਐ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ, ਨਾਨਕ ਨਦਰੀ ਪਾਈਐ, ਨਾਨਕ ਨਦਰੀ ਪਾਈਐ, ਕੂੜੀ ਕੂੜੈ ਠੀਸ, ਨਾਨਕ ਨਦਰੀ ਪਾਈਐ।